ਨਿਵਾਸ ਪਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੋਦ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਸਿੱਖ ਸੰਗਤਾਂ ਵਡਭਾਗੀ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਚਾਰ ਪੈਰ ਦਿਨ ਸੁੱਖ ਅੰਦਰ ਬਤੀਤ ਹੋਇਆ, ਚਾਰ ਪੈਰ ਰਾਤਰੀ ਆਈ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਪਿਛਲੇ ਪੈਰ ਦੇ ਦੀਵਾਨ ਪ੍ਰਾਰੰਭ ਹੋਏ। ਸਤਿਗੁਰਾਂ ਦੀ ਦੱਸੀ ਹੋਈ ਮਰਿਆਦਾ ਦੇ ਅਨੁਸਾਰ ਸੋਧਾ ਰਹਿਰਾਜ ਸਾਹਿਬ ਜੀ ਦੇ ਨਿਤਨੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਹੋਏ ਨੇ, ਆਪ ਸਿੱਖ ਸੰਗਤਾਂ ਨੇ ਸਰਵਣ ਕੀਤੇ ਹਨ। ਨਿਤ ਜੋ ਆਪ ਗੁਰ ਇਤਿਹਾਸ ਦੀ ਕਥਾ ਸਰਵਣ ਕਰਦੇ ਹੋ, ਕੱਲ੍ਹ ਦੀ ਪਰਸੋਂ ਦੀ ਕਥਾ ਦੇ ਵਿੱਚ ਆਪ ਜੀ ਨੇ ਇਹ ਅਧਿਆਸ ਸਰਵਣ ਕੀਤਾ ਸੀ ਕਵੀ ਸੰਤੋਖ ਸਿੰਘ ਜੀ ਦੇ ਬੁਖਾਰ ਬਿੰਦ ਤੋਂ, ਜੋ ਛੰਦਾਬੰਦੀ ਵਿੱਚ ਕਵਿਤਾ ਲਿਖੀ ਹੈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਜੇ ਨਹੀਂ ਸੀ ਪਹੁੰਚੇ, ਤਾਂ ਉਸ ਵੇਲੇ ਮਨ ਦੇ ਵਿੱਚ ਇੱਕ ਇੱਛਾ ਜਾਗੀ ਕਿ ਘਰ ਦੇ ਵਿੱਚ ਰਹਿੰਦਿਆਂ ਗ੍ਰਸਤੇ ਧੰਦੇ ਜ਼ਰੂਰ ਕਰਦੇ ਹਾਂ ਔਰ ਧੰਦਿਆਂ ਵਿੱਚ ਇਤਨੇ ਪਚੀ ਹੋ ਗਏ ਹੈ ਕਿ ਅੱਗਾ ਸੁਧਰਨਾ ਬੜਾ ਮੁਸ਼ਕਲ ਹੈ। ਇਸ ਕਰਕੇ ਪ੍ਰਲੋਕ ਸੁਧਾਰਨ ਦੇ ਵਾਸਤੇ ਵੀ ਯਤਨ ਕਰਨਾ ਚਾਹੀਦਾ ਹੈ ਔਰ ਇਹ ਯਤਨ ਕਰਨ ਦੇ ਵਾਸਤੇ ਤਿਆਰੀ ਕੀਤੀ ਕਿ ਮੈਂ ਕੀ ਕਰਾਂ, ਕਿਉਂਕਿ ਆਲੇ ਦੁਆਲੇ ਤੋਂ ਪੁੱਛਿਆ ਜਾਂਦਾ, ਜਿਹੜੇ ਆਪਣੇ ਤੋਂ ਪਹਿਲਾਂ ਤੁਰੇ ਸੀ ਉਹਨਾਂ ਨੂੰ ਪੁੱਛਿਆ ਵੀ ਮੈਂ ਪਰਮਾਤਮਾ ਨੂੰ ਕਿਤਨਾ ਮਿਲ ਸਕਦਾ ਹੈ, ਕਿਉਂਕਿ ਇੱਕ ਬੜੀ ਤਾਂਗ ਹੁੰਦੀ ਹੈ ਮਨ ਦੇ ਅੰਦਰ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਉਚਾਰ ਕੇ ਆਖਿਆ ਹੈ, ਜੈਸੇ ਬ੍ਰਿਥਾ ਵੰਤ ਜੰਤ ਪੁੱਛੇ ਬੈਦ ਬੈਦ ਪ੍ਰਤ, ਜੌਲੋ ਨਾ ਰੋਗ ਮਿਟਤ ਤੌਲੋ ਬਿਲਲਾਤ ਹੈ। ਜਿਸ ਤਰ੍ਹਾਂ ਕੋਈ ਬ੍ਰਿਥਾਵੰਤ ਪੀੜ ਵਾਲਾ ਦਰਦ ਵਾਲਾ ਸਰੀਰ ਦੁੱਖ ਵਾਲਾ ਬੰਦਾ ਕਿਸੇ ਨੂੰ ਪੁੱਛਦਾ, ਭਾਈ ਕਿਸੇ ਚੰਗੇ ਵੈਦ ਦੀ ਦੱਸ ਪਾ, ਮੈਂ ਉਹਦੇ ਤੋਂ ਦਵਾਈ ਲਿਆਵਾਂ, ਮੈਂ ਬੜਾ ਤੰਗ ਹਾਂ। ਜਦੋਂ ਚੰਗੇ ਵੈਦ ਦਾ ਡਾਕਟਰ ਦਾ ਪਤਾ ਲੱਗਦਾ ਹੈ ਤਾਂ ਇੱਕ ਵਾਰਾਂ ਜਾ ਕੇ ਨਹੀਂ ਹਟ ਜਾਂਦਾ, ਵਾਰ ਵਾਰ ਦਵਾਈ ਲੈਣ ਉਹਦੇ ਕੋਲ ਜਾਂਦਾ, ਜਿੰਨਾ ਚਿਰ ਆਰਾਮ ਨਹੀਂ ਆਉਂਦਾ ਉਹਨੂੰ ਕਹਿੰਦਾ, ਡਾਕਟਰ ਸਾਹਿਬ ਮੈਂ ਮਰ ਗਿਆ, ਮੇਰੀ ਬੁਰੀ ਹਾਲਤ, ਜੇ ਮੈਨੂੰ ਇਲਾਜ ਕਰੋ ਮੈਂ ਠੀਕ ਹੋ ਸਕਾਂ। ਜੈਸੇ ਬ੍ਰਿਥਾਵੰਤ ਜੰਤ ਪੁੱਛੇ ਬੈਦ ਬੈਦ ਪ੍ਰਤ, ਜੌਲੋ ਨਾ ਰੋਗ ਮਿਟਤ ਤੌਲੋ ਬਿਲਲਾਤ ਹੈ। ਜੈਸੇ ਭੀਖ ਮੰਗਤ ਭਿਖਾਰੀ ਘਰ ਘਰ ਡੋਲੇ, ਤੌਲੋ ਨਹੀਂ ਆਵੇ ਚੈਨ, ਜੌਲੋ ਨਾ ਅਘਾਤ ਹੈ। ਜਿਸ ਤਰ੍ਹਾਂ ਭਿਖਾਰੀ ਘਰਾਂ ਘਰਾਂ ਵਿੱਚ ਮੰਗਣ ਜਾਂਦਾ ਹੈ, ਇੱਕ ਘਰ ਵਿੱਚੋਂ ਖੈਰ ਨਾ ਮਿਲੇ ਤਾਂ ਦੂਜੇ ਘਰ ਚਲਿਆ ਜਾਂਦਾ, ਦੂਜੇ ਘਰੋਂ ਨਾ ਮਿਲੇ ਤੀਜੇ ਘਰ ਚਲਿਆ ਜਾਂਦਾ, ਜਿੰਨਾ ਚਿਰ ਰਜਵਾਂ ਭੋਜਨ ਨਾ ਮਿਲ ਜਾਵੇ ਉਹਨਾਂ ਚਿਰ ਉਹ ਘਰਾਂ ਕੇ ਫਿਰਦਾ ਰਹਿੰਦਾ ਹੈ। ਜੈਸੇ ਬਿਰਹਿਣੀ ਸਗਨ ਲਗਨ ਸੋਧੇ, ਜੌਲੋ ਨਾ ਪਧਾਰ ਭੇਟੇ ਤੌਲੋ ਬਿਲਲਾਤ ਹੈ। ਤੀਸਰਾ ਪ੍ਰਮਾਣ ਦੇ ਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਿਸ ਤਰ੍ਹਾਂ ਵਿਛੋੜੇ ਵਾਲੀ ਇਸਤਰੀ ਜਿਹਦਾ ਪਤੀ ਬਾਹਰ ਗਿਆ ਹੋਇਆ, ਪ੍ਰਦੇਸ਼ ਗਿਆ ਹੋਇਆ ਹੈ, ਉਹ ਜੋਤਿਸ਼ ਦੇ ਅਨੁਸਾਰ ਲਗਨ ਸਗਨ ਸੋਧਦੀ ਹੈ ਅਤੇ ਜਿੰਨਾ ਚਿਰ ਪਤੀ ਮਿਲਣਾ ਪਵੇ, ਇੱਕ ਵਾਰਾ ਲਗਨ ਸਗਨ ਕਰਕੇ ਹਟ ਨਹੀਂ ਜਾਂਦੀ, ਲਗਨ ਸਗਨ ਸੋਧਦੀ ਰਹਿੰਦੀ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਢੰਡਾਊ ਨੇ, ਰੱਬ ਨਾਲ ਮਿਲਣ ਵਾਲੇ ਨੇ, ਉਹਨਾਂ ਦੇ ਮਨ ਵਿੱਚ ਵੀ ਇਹ ਸ਼ਰਧਾ ਅਤੇ ਵਿਚਾਰ ਹੁੰਦੀ ਹੈ, ਜੌਲੋ ਨਾ ਪਧਾਰ ਭੇਟੇ ਤੌਲੋ ਬਿਲਲਾਤ ਹੈ। ਜੈਸੇ ਕਮਲ ਖੋਜੇ ਗਤ ਗਤ, ਕਹਿੰਦੇ ਜਿਸ ਤਰ੍ਹਾਂ ਭੌਰਾ ਜਿਹੜਾ ਹੈ ਉਹ ਕਮਲ ਫੁੱਲ ਦੇ ਵਿੱਚ ਢੂੰਡਦਾ ਸੁਗੰਧੀ ਨੂੰ, ਇੱਕ ਤੋਂ ਵਾਸ਼ਨਾ ਲੈਂਦਾ ਦੂਜੇ ਤੋਂ ਲੈਂਦਾ ਹੈ, ਅਤੇ ਕਦੋਂ ਉਹਦੀ ਖੋਜ ਮੁੱਕਦੀ ਹੈ, ਜੌਲੋ ਨਾ ਪਰਮ ਪਦ ਸੰਪਟ ਸਮਾਤ ਹੈ। ਜਿੰਨਾ ਚਿਰ ਭੌਰਾ ਫੁੱਲ ਵਿੱਚ ਬੰਦ ਨਹੀਂ ਹੋ ਜਾਂਦਾ ਉਹਦੀ ਖੋਜ ਖਤਮ ਨਹੀਂ ਹੁੰਦੀ। ਸਰੀਰ ਦੇ ਇਲਾਜ ਵਾਸਤੇ ਵੀ ਲੋਕ ਬਾਹਰ ਜਾਂਦੇ ਨੇ, ਭੁੱਖ ਦੀ ਪੇਟ ਦੀ ਭੁੱਖ ਮਿਟਾਉਣ ਵਾਸਤੇ ਵੀ ਲੋਕ ਬਾਹਰ ਜਾਂਦੇ ਨੇ ਔਰ ਇਲਾਜ ਕਰਾਉਣ ਵਾਸਤੇ ਵੀ ਜਾਂਦੇ ਨੇ, ਪਰ ਕਈ ਵਾਰ ਐਸਾ ਹੁੰਦਾ ਹੈ ਕਿ ਇਲਾਜ ਕਰਾਉਣ ਗਿਆ ਨੀਮਾ ਹਕੀਮਾਂ ਦੇ ਕਾਬੂ ਆ ਜਾਈਦਾ, ਜਿਹਨਾਂ ਨੂੰ ਪਤਾ ਹੀ ਕੋਈ ਨਹੀਂ, ਜਿੱਥੋਂ ਨੁਕਸਾ ਮਿਲਿਆ ਉੱਥੋਂ ਨੋਟ ਕਰ ਲਿਆ। ਔਰ ਕਈ ਵਾਰਾਂ ਮੰਗਤਾ ਭੁੱਖੇ ਘਰਾਂ ਵਿੱਚ ਚਲੇ ਜਾਂਦਾ, ਸੁੰਨੇ ਘਰਾਂ ਵਿੱਚ ਚਲੇ ਜਾਂਦਾ, ਸੁੰਨੇ ਘਰ ਕਾ ਪਾਹੁਣਾ ਜਿਉਂ ਆਇਆ ਤੂੰ ਜਾਓ। ਅਤੇ ਕਈ ਵਾਰਾਂ ਵਿਛੋੜੇ ਵਾਲੀ ਇਸਤਰੀ ਵੀ ਪਖੰਡੀਆਂ ਦੇ ਜਾਲ ਵਿੱਚ ਫਸ ਜਾਂਦੀ ਹੈ। ਪਰ ਰੋਗੀ ਦੀ ਤਾਂ ਚੰਗੇ ਡਾਕਟਰ ਦੀ ਭਾਲ ਹੈ, ਭੁੱਖ ਵਾਲੇ ਦੀ ਰੱਜੇ ਘਰ ਦੀ ਭਾਲ ਹੈ, ਤੇ ਇਸਤਰੀ ਦੀ ਚੰਗੇ ਵਿਚੋਲੇ ਦੀ ਭਾਲ ਹੈ ਜਿਹੜਾ ਪਤੀ ਨਾਲ ਮਿਲਾ ਸਕੇ। ਤੇ ਰੱਬ ਦਾ ਢੰਡਾਊ ਵੀ ਜਿਹੜਾ ਹੈ ਉਹ ਪੂਰਨ ਮਹਾਂਪੁਰਖਾਂ ਨੂੰ ਲੱਭਦਾ, ਰੱਬ ਦੇ ਪਿਆਰਿਆਂ ਦੀ ਖੋਜ ਕਰਦਾ ਹੈ, ਪਰ ਕਈ ਵਾਰਾਂ ਕਰਮ ਕਾਂਡੀਆਂ ਦੇ ਜਾਲ ਵਿੱਚ ਫਸ ਜਾਈਦਾ ਹੈ। ਅਮਰਦਾਸ ਜੀ ਵੀ ਉਹਨਾਂ ਵਿੱਚੋਂ ਸਨ, ਔਰ ਜਿਹੜੇ ਪਹਿਲਾਂ ਤੁਰੇ ਸੀ ਉਹਨਾਂ ਨੂੰ ਪੁੱਛਣਾ ਚਾਹਿਆ ਤੇ ਦੱਸਣ ਵਾਲਿਆਂ ਦੱਸ ਦਿੱਤਾ ਵੀ ਮਨ ਸਾਫ਼ ਕਰ ਫਿਰ ਰੱਬ ਮਿਲ ਸਕਦਾ। ਮਨ ਕਿਸ ਤਰ੍ਹਾਂ ਸਾਫ਼ ਕਰਾਂ? ਕਹਿੰਦੇ ਗੰਗਾ ਤੇ ਇਸ਼ਨਾਨ ਕਰਨ ਵਾਲ ਕਰ ਤੇ ਫਿਰ ਸਾਫ਼ ਹੋਵੇਗਾ। ਤਰਕ ਤਾਂ ਚੰਗੀ ਸੀ, ਮਨ ਸਾਫ਼ ਕਰ, ਪਰ ਪ੍ਰਸ਼ਨ ਉੱਤਰ ਨਹੀਂ ਚੰਗਾ ਮਿਲਿਆ ਕਿ ਗੰਗਾ ਤੇ ਜਾ ਮਨ ਸਾਫ਼ ਹੋਵੇਗਾ, ਕਿਸ ਤਰ੍ਹਾਂ ਹੋ ਸਕਦਾ ਹੈ? ਗੰਗਾ ਨੇ ਮੈਲ ਲਾਈ ਜ਼ਰੂਰ ਹੈ, ਮਨਾਂ ਨੂੰ ਲਾਈ ਨਹੀਂ। ਪਿਆਰਿਓ ਯਾਦ ਰੱਖੋ, ਗੰਗਾ ਤੇ ਇਸ਼ਨਾਨ ਕਰਨ ਵਾਲਾ, ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਹੰਕਾਰੀ ਹੋ ਜਾਂਦਾ, ਤਦੇ ਤੀਰਥਾਂ ਤੇ ਯਾਤਰੀ ਜ਼ਿਆਦੇ ਨੇ, ਭਗਤ ਥੋੜ੍ਹੇ ਨੇ। ਥੋੜ੍ਹਾ ਜਿਹਾ ਧਨ ਖਰਚਣਾ ਪੈ ਗਿਆ, ਥੋੜ੍ਹਾ ਜਿਹਾ ਸਰੀਰ, ਥੋੜ੍ਹਾ ਜਿਹਾ ਟਾਈਮ, ਮਨ ਸਾਰਾ ਹੀ ਬਚ ਜਾਂਦਾ ਹੈ। ਤੋ ਕਹਿ ਦਿੱਤਾ ਕਿ ਗੰਗਾ ਤੇ ਜਾ ਕੇ ਇਸ਼ਨਾਨ ਕਰ, ਮਨ ਸਾਫ਼ ਹੋ ਜਾਵੇਗਾ। 40 ਸਾਲ ਦੀ ਉਮਰ ਵਿੱਚ ਤੁਰ ਪਏ ਨੇ ਵੀ ਚਲੋ ਗੰਗਾ ਤੇ ਇਸ਼ਨਾਨ ਕਰਕੇ ਵਿਹਣੇ ਆ। ਤੇ ਗੰਗਾ ਤੇ ਜਦੋਂ ਇਸ਼ਨਾਨ ਕਰਨ ਗਏ, ਇੱਕ ਦੁਰਗਾ ਨਾਮੇ ਬ੍ਰਾਹਮਣ ਮਿਲਿਆ, ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਪਦਮ ਵੇਖ ਲਿਆ, ਔਰ ਉਹਦੇ ਮਨ ਦੇ ਵਿੱਚ ਇਹ ਸ਼ਰਧਾ ਆਉਣੀ ਹੈ ਕਿ ਮੈਂ ਸਤਿਗੁਰਾਂ ਤੋਂ ਕੁਝ ਮੰਗਾਂ। ਇਸ ਤੋਂ ਅਗੇਰੇ ਪਹਿਲਾਂ ਜੋ ਕਥਾ ਆਈ ਹੈ ਉਹ ਇਸ ਤਰ੍ਹਾਂ ਹੈ ਕਿ ਉਹਦੇ ਕੋਲ ਰਾਤ ਰਹਿ ਕੇ ਸਤਿਗੁਰੂ ਜੀ ਅੱਗੇ ਚੱਲੇ, ਇੱਕ ਉਦਾਸੀ ਮਹਾਤਮਾ ਬ੍ਰਹਮਚਾਰੀ ਨਾਲ ਮਿਲਾਪ ਹੋਇਆ, ਯਾਤਰਾ ਕਰਦੇ ਵਾਪਸ ਆ ਗਏ, ਆਪਣੇ ਪਿੰਡ ਲੈ ਆਏ, ਪ੍ਰਸ਼ਾਦ ਪਾਣੀ ਛਕਾਇਆ, ਇੱਥੋਂ ਤੱਕ ਪ੍ਰਸੰਗ ਆਇਆ। ਕਿਸੇ ਕਾਰਨ ਕਰਕੇ ਹੁਣ ਬਚਨ ਸ਼ੁਰੂ ਹੋਣ ਲੱਗੇ ਨੇ, ਅਤੇ ਬਚਨਾਂ ਵਿੱਚ ਉਹਨੂੰ ਪਤਾ ਲੱਗ ਜਾਣਾ ਕਿ ਅਮਰਦਾਸ ਜੀ ਨਗੁਰੇ ਨੇ। ਉਹਨੇ ਆਪਣੇ ਮਨ ਨੂੰ ਬੁਰਾ ਭਲਾ ਕਹਿਣਾ ਕਿ ਤੂੰ ਉਹਦਾ ਸੰਗ ਕਰ ਲਿਆ ਜਿਹਨੂੰ ਅਜੇ ਗੁਰੂ ਨਹੀਂ ਮਿਲਿਆ। ਇੱਥੋਂ ਤੱਕ ਇਤਿਹਾਸ ਆਇਆ ਹੈ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਅਤੇ ਜੋ ਛੰਦਾਬੰਦੀ ਵਿੱਚ ਕਵੀ ਜੀ ਨੇ ਗੁਰੂ ਕਾ ਇਤਿਹਾਸ ਬੜੇ ਸੁੰਦਰ ਢੰਗ ਤਰੀਕੇ ਨਾਲ ਲਿਖਿਆ ਹੈ ਉਹਨੂੰ ਸਰਵਣ ਕਰਨ ਦਾ ਯਤਨ ਕਰੀਏ। ਬਿਰਤੀਆਂ ਇਕਾਗਰ ਕਰਨ ਵਾਸਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਿਸ ਪ੍ਰਸੰਗ ਪਰ ਬਾਰਤਾ ਬੋਲਿਓ ਬ੍ਰਹਮਚਾਰੀ।
ਗੁਰੂ ਅਮਰਦਾਸ ਜੀ ਨਾਲ ਬ੍ਰਹਮਚਾਰੀ ਬਚਨ ਕਰ ਰਿਹਾ ਸੀ ਤੇ ਅੱਗੋਂ ਅਮਰਦਾਸ ਜੀ ਉੱਤਰ ਦੇ ਰਹੇ ਸੀ। ਆਪਸ ਵਿੱਚ ਵਾਰਤਾ ਲਾਭਤ ਕਰਦਿਆਂ ਹੋਇਆਂ ਕਿਸੇ ਪ੍ਰਸੰਗ ਤੇ ਕਿਸੇ ਸਬੱਬ ਕਰਕੇ ਕੋਈ ਬਚਨ ਚੱਲ ਪਿਆ, ਤੇ ਬਚਨ ਚੱਲਦਿਆਂ ਚੱਲਦਿਆਂ ਬ੍ਰਹਮਚਾਰੀ ਨੇ
ਗੁਰੂ ਤੁਮਾਰੂ ਕਵਣ ਹੈ ਕਿਮ ਦੀਖਿਆ ਧਾਰੀ।
ਉਹਨੇ ਪੁੱਛ ਲਿਆ ਵੀ ਅਮਰਦਾਸ ਤੁਹਾਡਾ ਗੁਰੂ ਕੌਣ ਹੈ, ਕਿਹਨੂੰ ਤੁਸੀਂ ਗੁਰੂ ਧਾਰਿਆ ਹੈ? ਤੇ ਗੁਰੂ ਤੋਂ ਦੀਖਿਆ ਲਈਦੀ ਹੈ, ਸਿੱਖਿਆ ਲਈਦੀ, ਉਪਦੇਸ਼ ਲਈਦਾ ਹੈ। ਕਿਹੜਾ ਤੁਸੀਂ ਉਪਦੇਸ਼ ਲਿਆ? ਤੁਹਾਡੇ ਗੁਰੂ ਨੇ ਉਪਦੇਸ਼ ਕੀ ਦਿੱਤਾ ਹੈ ਤੇ ਤੁਹਾਡਾ ਗੁਰੂ ਕਿਹੜਾ ਹੈ?
ਸੁਣ ਸ੍ਰੀ ਅਮਰ ਬਖਾਨਿਓ ਗੁਰ ਮੋਹੇ ਨਾ ਪਾਇਓ।
ਸੁਣ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਗੋਂ ਕਹਿਣ ਲੱਗੇ ਕਿ ਬ੍ਰਹਮਚਾਰੀ ਜੀ, ਅਜੇ ਮੈਂ ਗੁਰੂ ਪ੍ਰਾਪਤ ਨਹੀਂ ਕੀਤਾ, ਅਜੇ ਗੁਰੂ ਮੈਨੂੰ ਮਿਲਿਆ ਹੀ ਨਹੀਂ, ਮੈਂ ਗੁਰੂ ਦੀ ਭਾਲ ਵਿੱਚ ਹਾਂ।
ਖੋਜ ਰਹੇ ਹੋ ਅਬ ਲਾਖ ਸੋ ਕੋ ਦ੍ਰਿਸ਼ਟ ਨਾ ਆਇਓ।
ਮੈਂ ਬੜੀ ਇੱਛਾ ਦੇ ਨਾਲ ਖੋਜ ਕਰ ਰਿਹਾ ਕਿ ਪੂਰਨ ਗੁਰੂ ਮੈਨੂੰ ਮਿਲ ਜਾਵੇ, ਪਰ ਅਜੇ ਤੱਕ ਮੇਰੇ ਮਨ ਦੀ ਇੱਛਾ ਪੂਰੀ ਨਹੀਂ ਹੋਈ, ਮੈਨੂੰ ਪੂਰਨ ਗੁਰੂ ਅਜੇ ਤੱਕ ਨਹੀਂ ਮਿਲਿਆ।
ਨਹੀਂ ਦੇਖਿਆ ਕਿਸ ਕੀ ਲਈ ਮੈਂ ਕਰੀ ਨਾ ਸੇਵਾ।
ਉਹਨੇ ਪੁੱਛਿਆ ਸੀ ਵੀ ਕਿਹਦੇ ਤੋਂ ਸਿੱਖਿਆ ਲਈ ਹੈ, ਕਿਹਦੇ ਤੋਂ ਉਪਦੇਸ਼ ਲਿਆ ਹੈ? ਅਮਰਦਾਸ ਜੀ ਕਹਿਣ ਲੱਗੇ, ਮੈਂ ਕਿਸੇ ਤੋਂ ਅਜੇ ਦੇਖਿਆ ਨਹੀਂ ਲਈ, ਕਿਸੇ ਤੋਂ ਉਪਦੇਸ਼ ਨਹੀਂ ਲਿਆ, ਤੇ ਨਾ ਮੈਂ ਅਜੇ ਸੇਵਾ ਹੀ ਕੀਤੀ ਹੈ, ਕਿਉਂਕਿ ਸੇਵਾ ਕਰਨ ਤੋਂ ਬਾਅਦ ਦੇਖਿਆ ਮਿਲਦੀ ਹੈ, ਉਪਦੇਸ਼ ਮਿਲਦਾ ਹੈ। ਨਾ ਗੁਰੂ ਲੱਭਾ, ਨਾ ਗੁਰੂ ਦੀ ਸੇਵਾ ਕੀਤੀ, ਤੇ ਨਾ ਗੁਰੂ ਦਾ ਉਪਦੇਸ਼ ਮਿਲਿਆ।
ਅਬ ਲਗ ਬਾਸ਼ ਤਹੋਂ ਹਿਰਦੈ ਕਰਹੁੰ ਗੁਰਦੇਵਾ।
ਅਬ ਲਗ, ਅੱਜ ਤੱਕ ਮੈਂ ਇਸ ਗੱਲ ਨੂੰ ਖੋਜ ਰਿਹਾ ਹਾਂ, ਚਾਹ ਰਿਹਾ ਹਾਂ, ਲੱਭ ਰਿਹਾ ਹਾਂ, ਚਾਹੁੰਦਾ ਹਾਂ ਕਿ ਮੈਂ ਗੁਰੂ ਧਾਰਨ ਕਰ ਲਵਾਂ, ਕਿਉਂਕਿ ਨੁਗਰੇ ਦਾ ਤੇ ਨਾਮ ਲੈਣਾ ਵੀ ਮਾੜਾ ਹੈ। ਇਸ ਕਰਕੇ ਮੇਰੇ ਮਨ ਦੇ ਵਿੱਚ ਬੜੀ ਪ੍ਰਬਲ ਇੱਛਾ ਹੈ ਕਿ ਪੂਰਨ ਗੁਰੂ ਮੈਨੂੰ ਮਿਲੇ।
ਸੁਣਤ ਦੁਖਿਓ ਅਤ ਚਿਤ ਬਿਖੈ ਬੋਲਿਓ ਬ੍ਰਹਮਚਾਰੀ।
ਸੁਣ ਕਰਕੇ ਬ੍ਰਹਮਚਾਰੀ ਬੜਾ ਦੁਖੀ ਹੋਇਆ, ਪਰੇਸ਼ਾਨ ਹੋ ਗਿਆ ਔਰ ਕਹਿਣ ਲੱਗਾ। ਬ੍ਰਹਮਚਾਰੀ ਅੱਗੋਂ ਬੋਲਿਆ ਜੋ ਨੇ ਅਮਰਦਾਸ ਜੀ ਨੂੰ ਬਚਨ ਕਹਿ, ਉਹ ਕਵੀ ਜੀ ਅੱਗੇ ਦੱਸ ਰਹੇ ਨੇ।
ਤਪ ਤੀਰਥ ਪ੍ਰਤ ਘਾਲ ਬੱਡ ਪੀ ਫਿਫਲ ਹਮਾਰੀ।
ਆਪਣੇ ਮਨ ਨੂੰ ਕਹਿਣ ਲੱਗਾ, ਮਨਾ ਜੋ ਤੂੰ ਤਪ ਕੀਤਾ ਸੀ, ਤੀਰਥ ਯਾਤਰਾ ਕੀਤੀ ਸੀ, ਵਰਤ ਰੱਖੇ ਸੀ, ਉਹ ਤੇਰੀ ਘਾਲ ਕਮਾਈ ਵਿਅਰਥ ਚਲੇ ਗਈ ਹੈ, ਉਹ ਕਿਸੇ ਅਰਥ ਨਹੀਂ ਆਉਣੀ। ਹਾਲਾਂਕਿ ਗੁਰਮਤਿ ਵਿੱਚ ਵਰਤ ਰੱਖਣ ਦਾ ਕੋਈ ਹੁਕਮ ਨਹੀਂ। ਗੁਰਮਤਿ ਵਿੱਚ ਸਾਨੂੰ ਤਪ ਕਿਹੜਾ ਕਰਨਾ ਗੁਰੂ ਨੇ ਦੱਸਿਆ, ਗੁਰੂ ਗੁਰ ਕੀ ਸੇਵਾ ਤਪਾਂ ਸਿਰ ਤਪ ਸਾਰ। ਧੂਣੀਆਂ ਤਾਉਣ ਦਾ ਸਾਨੂੰ ਹੁਕਮ ਨਹੀਂ, ਚਾਰ ਧੂਣੀਆਂ ਤਾ ਲਓ, ਪੰਜਵਾਂ ਸੂਰਜ ਤਪਦਾ ਹੋਵੇ। ਜੇਠ ਹਾੜ ਦੇ ਮਹੀਨੇ ਵਿੱਚ ਲੋਕ ਇਸ ਤਰ੍ਹਾਂ ਬਹਿ ਜਾਂਦੇ ਸੀ। ਗੁਰੂ ਗੋਬਿੰਦ ਸਿੰਘ ਨੇ ਕਿਹਾ ਨਾ, ਗੁਰੂ ਗੋਬਿੰਦ ਸਿੰਘ ਕਹਿੰਦੇ ਜੇ ਇਸ ਤਰ੍ਹਾਂ ਜੰਗਲਾਂ ਵਿੱਚ ਜਾ ਕੇ ਸਰੀਰ 'ਤੇ ਮਿੱਟੀ ਮਲ ਕੇ, ਸਵਾਹ ਮਲ ਕੇ, ਗੰਧ ਮਲ ਕੇ ਮਿਲਦਾ ਹੋਵੇ ਤਾਂ ਖੂਕ ਮਲ ਹਾਰੀ ਗਜ ਗਧਾ ਵਿਭੂਤ ਧਾਰੀ, ਗਿੱਦੂਆ ਮਸਾਨ ਵਾਸ ਕਰਿਓ ਹੀ ਕਰਤ ਹੈ। ਖੂਕ ਕਹਿੰਦੇ ਨੇ ਸੂਰ ਨੂੰ, ਤੂੰ ਤਾਂ ਗੰਧ ਸਰੀਰ 'ਤੇ ਮਲਦਾ, ਸੂਰ ਗੰਧ ਖਾਂਦਾ, ਫਿਰ ਉਹਨੂੰ ਵੀ ਰੱਬ ਮਿਲ ਜਾਣਾ ਚਾਹੀਦਾ ਸੀ। ਗਜ ਗਧਾ ਵਿਭੂਤ ਧਾਰੀ, ਗਜ ਹਾਥੀ ਅਤੇ ਗਧਾ ਖੋਤਾ, ਇਹ ਦੋਵੇਂ ਸਵਾਹ ਵਿੱਚ ਲੇਟਦੇ ਨੇ। ਜੇ ਸਵਾਹ ਮਲਿਆ ਮਿਲਦਾ ਹੋਵੇ ਤਾਂ ਇਹਨਾਂ ਨੂੰ ਮਿਲ ਜਾਣਾ ਸੀ। ਜੇ ਕਬਰਾਂ ਵਿੱਚ ਰਿਹਾ ਮਿਲਦਾ ਹੁੰਦਾ ਤਾਂ ਬਿੱਜੂ ਕਬਰਾਂ ਵਿੱਚ ਹੀ ਰਹਿ ਕੇ ਬੋਲੀ ਜਾਂਦੇ ਨੇ। ਜੇ ਮੋਣ ਧਾਰਿਆ ਮਿਲਦਾ ਹੁੰਦਾ ਤੇ ਦਰਖਤ ਕਿਹੜੇ ਗੱਲਾਂ ਕਰਦੇ ਨੇ, ਦਰਖਤ ਬਾਰੇ ਵਿਚਾਰੇ ਚੁੱਪ ਹੀ ਰਹਿੰਦੇ ਨੇ। ਗੁਰੂ ਸਾਹਿਬ ਨੇ ਬੜੇ ਪ੍ਰਮਾਣ ਅਕਾਲ ਉਸਤ ਦੇ ਅੰਦਰ ਦਿੱਤੇ ਨੇ। ਗੁਰੂ ਨੇ ਕਹਿ ਦਿੱਤਾ, ਜੇ ਤੂੰ ਸਰੀਰ ਨੂੰ ਤਾਉਣਾ ਹੈ ਨਾ ਤੇ ਪਿਆਰਿਆ ਲੰਗਰ ਦੀ ਸੇਵਾ ਕਰਿਆ ਕਰ, ਕਿਸੇ ਦਾ ਢਿੱਡ ਭਰ ਜਾਵੇ। ਐਵੇਂ ਧੁੱਪੇ ਤੇ ਅੱਗ ਦੇ ਲਾਗੇ ਬਹਿਣ ਦਾ ਕੋਈ ਫਾਇਦਾ ਨਹੀਂ, ਉਹ ਕੁਝ ਨਹੀਂ ਉਹ ਮਿਲਣਾ। ਗੁਰ ਕੀ ਸੇਵਾ ਤਪਾਂ ਸਿਰ ਤਪ ਸਾਰ, ਸ਼੍ਰੋਮਣੀ ਤਪ ਹੈ ਗੁਰੂ ਕੀ ਸੇਵਾ, ਔਰ ਸਾਡੇ ਵਾਸਤੇ ਇਹ ਤਪ ਹੈ। ਔਰ ਤੀਰਥ ਕਿਹੜਾ ਹੈ? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਨਾਮ ਹੀ ਸਾਡੇ ਵਾਸਤੇ ਤੀਰਥ ਹੈ। ਵਾ ਗੁਰ ਸਮਾਨ ਤੀਰਥ ਨਹੀਂ ਕੋਏ। ਤੇ ਵਰਤ ਕਿਹੜਾ ਰੱਖਣਾ ਹੈ? ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਥੋੜਾ ਖਾਣਾ ਥੋੜਾ ਬੋਲਣਾ ਥੋੜਾ ਸੌਣਾ। ਜਿਹੜੇ ਲੋਕ ਕਹਿੰਦੇ ਅਸੀਂ ਚਪਾਤੀ ਨਹੀਂ ਖਾਤੇ, ਮੈਂ ਬੜੇ ਵੇਖੇ ਹਰਿਦੁਆਰ ਐਸੇ ਲੋਕ, ਸਬਜ਼ੀ ਪੰਜਾਂ ਜਾਣਿਆਂ ਦੀ ਇਕੱਲੇ ਖਾ ਜਾਂਦੇ ਨੇ, ਉਹ ਵਰਤ ਗੁਰਮਤਿ ਨਹੀਂ ਪ੍ਰਵਾਨ ਕਰਦੀ। ਇਹ ਬਿਮਾਰੀ ਸਾਡੇ ਸਿੱਖ ਜਗਤ ਵਿੱਚ ਵੀ ਆ ਗਈ ਹੈ। ਸਾਡੀਆਂ ਭੈਣਾਂ ਵੀ ਕਈ ਵਰਤ ਰੱਖਦੀਆਂ ਨੇ, ਪਰ ਗੁਰੂ ਨੇ ਬਾਣੀ ਅੰਦਰ ਕਹਿ ਦਿੱਤਾ, ਭਗਤਾਂ ਦੀ ਬਾਣੀ ਅੰਦਰ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਇਹ ਗੁਰੂ ਦਾ ਉਪਦੇਸ਼ ਹੈ, ਇਹੋ ਜਿਹਾ ਵਰਤ ਨਹੀਂ ਰੱਖਣਾ। ਕਿਸੇ ਕਵੀ ਨੇ ਬੜਾ ਠੱਠਾ ਮਖੌਲ ਕੀਤਾ ਇਹੋ ਜਿਹੇ ਵਰਤ ਰੱਖਣ ਵਾਲਿਆਂ ਨੂੰ, ਕਹਿੰਦੇ ਨੇ ਅੰਬ ਸਵਾ ਸੌ, ਚੂਪ ਸੱਤ ਸੌ ਪੇੜੇ ਖਾਏ, ਖੱਖੜੀਆਂ ਕਈ ਹਜ਼ਾਰ ਖੀਰਿਆਂ ਦੇ ਖੇਤ ਮਕਾਏ, ਦਹੀਂ ਕਟੋਰੇ ਚਾਰ ਘੜੇ ਦੋ ਰਸ ਕੇ ਪੀਏ, ਮਠਿਆਈ ਖੁੰਚੇ ਚਾਰ ਸੱਤ ਸੌ ਪੇੜੇ ਲਈਏ, ਵਰਤ ਪਇਓ ਇਕਾਦਸੀ, ਚੁੱਪ ਕਰਕੇ ਸੌਂ ਜੋ ਭੋਰ ਹੋਵੇਗੀ ਦੁਆਦਸੀ। ਇੰਨਾ ਕੁਝ ਖਾ ਕੇ ਕਹਿੰਦੇ ਚੁੱਪ ਕਰਕੇ ਸੌਂ ਜੋ, ਸਵੇਰੇ ਵਰਤ ਖੋਲਾਂਗੇ ਜੇ ਕਸਰ ਰਹਿ ਗਈ ਵਰਤ ਖੋਲਣ। ਗੁਰੂ ਨੇ ਸਾਨੂੰ ਇਹੋ ਜਿਹਾ ਵਰਤ ਰੱਖਣ ਦਾ ਨਹੀਂ ਕਿਹਾ, ਪਰ ਇਹ ਬ੍ਰਹਮਚਾਰੀ ਤੀਰਥ ਯਾਤਰਾ ਕਰਦਾ ਹੈ, ਇਹ ਤਪ ਕਰਦਾ ਸੀ, ਵਰਤ ਰੱਖਦਾ ਸੀ। ਇਹਨੇ ਆਪਣੇ ਮਨ ਨੂੰ ਆਖਿਆ, ਮਨਾ ਤੇਰਾ ਤਪ, ਤੇਰੇ ਤੀਰਥ, ਤੇਰੇ ਵਰਤ, ਸਾਰੀ ਸੇਵਾ ਤੇਰੀ ਵਿਅਰਥ ਚਲੇਗੀ, ਕਿਉਂਕਿ ਤੂੰ ਨੁਗਰੇ ਦਾ ਸੰਗ ਕਰ ਲਿਆ। ਨੁਗਰੇ ਦਾ ਸੰਗ ਇੰਨਾ ਮਾੜਾ ਹੈ, ਸਤਿਗੁਰ ਬਾਜੋਂ ਗੁਰ ਨਹੀਂ ਕੋਈ, ਨੁਗਰੇ ਕਾ ਹੈ ਨਾਉ ਬੁਰਾ, ਨਾਮ ਲੈਣਾ ਵੀ ਨੁਗਰੇ ਦਾ ਮਾੜਾ ਹੈ।
ਮਹਾ ਸ਼ਰਮਤ ਹੋਏ ਮੈਂ ਕਰੇ ਸਭ ਬਾਦ ਕਵਾਏ।
ਕਹਿਣ ਲੱਗਾ, ਮੈਂ ਬੜੇ ਸ਼ਰਮਤ, ਬੜੇ ਥਕੇਵੇਂ ਨਾਲ ਇਹ ਕੰਮ ਕੀਤੇ ਸੀ, ਤਪ ਕਰਨਾ, ਤੀਰਥ ਯਾਤਰਾ ਕਰਨੀ, ਵਰਤ ਰੱਖਣੇ, ਮੈਂ ਬੜੇ ਕਸ਼ਟ ਝੱਲੇ ਨੇ ਆਪਣੇ ਸਰੀਰ ਦੇ ਉੱਪਰ, ਪਰ ਪਿਆਰਿਆ ਜਿੰਨੇ ਕੀਤੇ ਨੇ ਸਭ ਬਾਦ ਗਵਾਏ, ਸਾਰੇ ਵਿਅਰਥ ਚਲੇ ਗਏ ਨੇ ਨਗੁਰੇ ਦਾ ਸੰਗ ਕਰਕੇ।
ਭਇਓ ਅਚਾਨਕ ਸਾਥ ਤੁਮ ਇਮ ਕਹਿ ਪਛਤਾਏ।
ਕਹਿਣ ਲੱਗਾ, ਅਮਰਦਾਸ ਜੀ ਅਚਾਨਕ ਹੀ ਤੁਹਾਡਾ ਸਾਥ ਹੋ ਗਿਆ, ਜੇ ਮੈਨੂੰ ਪਤਾ ਲੱਗ ਜਾਂਦਾ ਤੁਸੀਂ ਨਗੁਰੇ ਹੋ, ਮੈਂ ਤੁਹਾਡਾ ਸੰਗ ਨਹੀਂ ਸੀ ਕਰਨਾ, ਮੈਂ ਤੁਹਾਡੇ ਨਾਲ ਨਹੀਂ ਸੀ ਤੁਰਨਾ। ਇਸ ਤਰ੍ਹਾਂ ਕਹਿ ਕੇ ਆਪਣੇ ਮਨ ਦੇ ਵਿੱਚ ਪਛਤਾਉਣ ਲੱਗ ਪਿਆ।
ਨੇ ਗੁਰੇ ਕੋ ਸੰਗੀ ਪਇਓ ਕੇ ਖਾਣ ਰੂਪਾਨਾ।
ਕਹਿੰਦਾ ਇੱਕ ਤਾਂ ਨਗੁਰੇ ਦਾ ਸੰਗ ਕਰ ਲਿਆ ਹੈ, ਇੱਕ ਨਗੁਰੇ ਨਾ ਖਾਣਾ ਪਾਣਾ ਕਰ ਲਿਆ, ਇਹਦੇ ਘਰ ਆ ਕੇ ਪ੍ਰਸ਼ਾਦਾ ਛਕ ਲਿਆ ਹੈ।
ਪੁੰਨ ਅਕਾਰਥ ਸਭ ਭਏ ਮੁਝ ਚਿੰਤ ਮਹਾਨਾ।
ਮੇਰੇ ਸਾਰੇ ਪੁੰਨ ਵਿਅਰਥ ਚਲੇ ਗਏ ਨੇ ਜਿੰਨੇ ਮੈਂ ਪੁੰਨ ਦਾਨ ਕੀਤੇ ਸੀ। ਇਸ ਕਰਕੇ ਮੈਨੂੰ ਬੜੀ ਚਿੰਤਾ ਹੋ ਰਹੀ ਹੈ, ਬੜਾ ਫਿਕਰ ਹੋ ਰਿਹਾ ਹੈ।
ਬਿਰਧ ਹੋਤ ਲਓ ਇਸ ਇਮਰਹੇ ਨਹਿ ਗੁਰੂ ਮਨਾਇਓ।
ਅਮਰਦਾਸ ਜੀ ਨੂੰ ਕਹਿਣ ਲੱਗਾ, ਤੁਸੀਂ ਬਿਰਧ ਹੋ ਗਏ ਹੋ, ਜਵਾਨੀ ਤੁਹਾਡੀ ਚਲੇ ਗਈ ਹੈ, ਤੁਹਾਡਾ ਸਰੀਰ ਨਿਟਾਲ ਹੁੰਦਾ ਜਾ ਰਿਹਾ, ਅਜੇ ਤੱਕ ਤੁਸੀਂ ਗੁਰੂ ਹੀ ਨਹੀਂ ਧਾਰਨ ਕੀਤਾ, ਸਾਰੀ ਜਵਾਨੀ ਤੁਹਾਡੀ ਐਵੇਂ ਲੰਘ ਗਈ। ਅੱਜ ਵੀ ਨੌਜਵਾਨ ਨੂੰ ਆਖੋ ਨਾ ਅੰਮ੍ਰਿਤ ਛਕ ਲਾ, ਕੇਸ ਰੱਖ ਲਾ, ਉਹ ਕਹਿੰਦਾ ਜੀ ਖਾਣ ਪੀਣ ਦਾ ਟਾਈਮ ਹੈ, ਖਾ ਪੀ ਲਈ, ਬੁੱਢੇ ਹੋ ਕੇ ਛਕ ਲਵਾਂਗੇ। ਕਈ ਤਾਂ ਇੱਥੋਂ ਤੱਕ ਕਹਿੰਦੇ ਅੱਗੇ ਜਾ ਕੇ ਛਕ ਲਾਂਗੇ, ਅੱਗੇ ਧਰਮਰਾਜ ਨੇ ਪੰਜ ਪਿਆਰੇ ਥੋੜ੍ਹਾ ਬਿਠਾਏ ਨੇ। ਜੇ ਤੂੰ ਇੱਥੇ ਸੰਸਾਰ ਵਿੱਚ ਮਾਤ ਲੋਕ ਵਿੱਚ ਗੁਰੂ ਨਾਲ ਧਾਰਨ ਕਰ ਸਕੋ, ਫਿਰ ਕਿੱਥੇ ਕਰੇਗਾ। ਕਹਿੰਦੇ ਆਹ ਜੱਗ ਮਿੱਠਾ, ਅਗਲਾ ਕੰਡਿੱਠਾ, ਖਾਓ ਪੀਓ, ਚਾਰ ਦਿਨ ਦੀ ਜ਼ਿੰਦਗੀ ਹੈ, ਉਹ ਖਾਣਾ ਪੀਣਾ ਤੇ ਬਾਕੀਆਂ ਜੂਨਾਂ ਵਿੱਚ ਵੀ ਹੋ ਜਾਵੇਗਾ। ਕੁੱਤਾ ਬੜੀਆਂ ਰੋਟੀਆਂ ਖਾ ਕੇ ਸੌਂ ਲੈਂਦਾ ਹੈ, ਬਹੁਤੀ ਸੰਤਾਨ ਵੇਖਣੀ ਸੂਰੀ ਦੇ ਮਗਰ ਵੇਖ ਲਓ, ਤਕੜਾ ਝੋਟਾ ਵੀ ਮਾਰੇ ਢੁੱਡ ਮਾਰ ਕੇ ਭਜਾ ਲੈਂਦਾ ਹੈ, ਤੇ ਕੰਮ ਬਾਕੀ ਜੂਨਾਂ ਵਿੱਚ ਵੀ ਹੋ ਜਾਣਗੇ। ਅਵਰ ਜੌਣ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਕਦਾਰੀ ਸਰਦਾਰ ਬਣਾ ਕੇ ਘੱਲਿਆ ਬਾਕੀ ਜੂਨਾਂ ਦਾ, ਬਾਕੀ ਜੂਨਾਂ ਜਿਹੜੀਆਂ ਪਾਣੀ ਭਰਨ ਦੇ ਬਰਾਬਰ ਨੇ। ਤੇ ਕਹਿ ਰਹੇ ਨੇ ਕਿ ਮੈਨੂੰ ਤਾਂ ਹੋ ਗਈ ਚਿੰਤਾ ਕਿ ਤੇਰੀ ਬਿਰਧ ਅਵਸਥਾ ਹੋ ਗਈ, ਅਜੇ ਤੱਕ ਗੁਰੂ ਨਹੀਂ ਧਾਰਿਆ।
ਮਹਾ ਕਰਮ ਖੋਟਾ ਕੀਓ ਮਨ ਮਤ ਬਿਰਮਾਇਓ।
ਬੜਾ ਮਹਾਨ ਖੋਟਾ ਕੰਮ ਕੀਤਾ, ਜਿਹੜੀ ਜ਼ਿੰਦਗੀ ਜਵਾਨੀ ਵਿਅਰਥ ਗਵਾ ਲਈ ਹੈ, ਕਿਉਂਕਿ ਜਵਾਨੀ ਵਿੱਚ ਹੀ ਤੋਂ ਸਮੁੰਦਰ ਤੋਂ ਦਰਿਆ ਤੋਂ ਤਰਿਆ ਜਾਂਦਾ ਹੈ, ਤੇ ਜਵਾਨੀ ਵਿੱਚ ਹੀ ਸੰਸਾਰ ਭਵ ਸਾਗਰ ਤੋਂ ਤਰਿਆ ਜਾਂਦਾ। ਜਦੋਂ ਬੁੱਢੇ ਹੋ ਗਏ ਫਿਰ ਕੀ ਕਰਾਂਗੇ, ਨੈਨੋ ਨੀਰ ਬਹੇ ਤਨ ਖੀਨਾ, ਭੈ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪੁਰਾਣੀ। ਫਿਰ ਕੀ ਕਰ ਲੇਗਾ, ਫਿਰ ਤੇ ਕੁਝ ਹੋਣਾ ਹੀ ਨਹੀਂ, ਜਵਾਨੀ ਤਾਂ ਸਾਰੀ ਵਿਅਰਥ ਚਲੇ ਗਈ। ਕਹਿਣ ਲੱਗੇ ਖੋਟਾ ਕੰਮ ਕੀਤਾ ਮਹਾਨ, ਤੇ ਮਨ ਮਤ ਬਿਰਮਾਇਓ, ਮਨ ਦੀ ਮਤ ਵਿੱਚ ਤੁਹਾਡਾ ਮਨ ਭਰਮ ਗਿਆ ਹੈ, ਗੁਰੂ ਦੀ ਮਤ ਨਹੀਂ ਲਈ, ਮਨ ਵਿੱਚ ਮਨ ਮਤ ਵਿੱਚ ਤੁਸੀਂ ਲੱਗੇ ਹੋਏ ਹੋ।
ਚਿੱਤ ਮਹਿ ਆਤਰਸ ਕਰਤ ਹੀ ਉੱਠ ਮਾਰ ਗਲੀਨਾ।
ਚਿੱਤ ਵਿੱਚ ਬਹੁਤ ਭਾਰੀ ਰੋਸ ਤੇ ਗੁੱਸਾ ਕੀਤਾ ਉਸ ਬ੍ਰਹਮਚਾਰੀ ਨੇ, ਤੇ ਉੱਠ ਕੇ ਮਾਰਗ ਲੈ ਲਿਆ, ਭਾਵ ਰਸਤੇ ਪੈ ਗਿਆ, ਬੁਰਾ ਭਲਾ ਕਹਿੰਦਾ ਹੋਇਆ।
ਅਮਰਦਾਸ ਪਛਤਾ ਤਿਸ ਪਛਤਾਵਨ ਕੀਨਾ।
ਜਦੋਂ ਬ੍ਰਹਮਚਾਰੀ ਚਲੇ ਗਿਆ ਤੇ ਅਮਰਦਾਸ ਜੀ ਨੇ ਪਛਚਾਤਾਪ ਕੀਤਾ, ਔਰ ਪਛਤਾਵਨ ਕੀਨਾ, ਪਛਚਾਤਾਪ ਪਿੱਛੋਂ, ਉਹਦੇ ਜਾਣ ਤੋਂ ਬਾਅਦ ਬਹੁਤ ਭਾਰੀ ਪਛਤਾਏ ਅਮਰਦਾਸ ਜੀ।
ਅਪਰ ਸਰਬ ਹੀ ਸੁਧ ਗਈ ਇੱਕ ਹੀ ਲਿਵ ਲਾਗੀ।
ਹੁਣ ਸਾਰੀਆਂ ਸੁਧਾਂ, ਸਾਰੀਆਂ ਖਬਰਾਂ, ਸਾਰੇ ਧਿਆਨ ਅਮਰਦਾਸ ਜੀ ਦੇ ਖਤਮ ਹੋ ਗਏ ਨੇ, ਕਿਸੇ ਬੰਨੇ ਧਿਆਨ ਨਹੀਂ, ਇੱਕ ਹੀ ਲਿਵ ਲਾਗੀ। ਐਸਾ ਤੀਰ ਮਾਰ ਗਿਆ ਬ੍ਰਹਮਚਾਰੀ, ਇੱਕ ਲਿਵ ਲਾਗੀ ਕਿਉਂ ਪੂਰਨ ਗੁਰੂ ਮਿਲ ਜਾਵੇ। ਜਿਹੜਾ ਕੋਈ ਸਿੱਧਾ ਰਸਤਾ ਦੱਸੇ ਨਾ, ਉਹਦਾ ਧੰਨਵਾਦ ਕਰਨਾ ਚਾਹੀਦਾ, ਗੁੱਸੇ ਨਹੀਂ ਹੋਣਾ ਚਾਹੀਦਾ। ਅਮਰਦਾਸ ਜੀ ਨਾਰਾਜ਼ ਨਹੀਂ ਹੋਏ ਕਿ ਇਹਨੇ ਮੈਨੂੰ ਮਾੜਾ ਚੰਗਾ ਬੁਰਾ ਭਲਾ ਆਖਿਆ ਹੈ। ਉਹਨਾਂ ਕਿਹਾ ਨਹੀਂ, ਮੈਨੂੰ ਭੁੱਲੇ ਨੂੰ ਰਾਹ ਦੱਸ ਗਿਆ ਹੈ, ਮੈਂ ਉਹ ਰਾਹ ਪਵਾਂਗਾ। ਇਸ ਕਰਕੇ ਇੱਕ ਵਿੱਚ ਲਿਵ ਲੱਗ ਗਈ।
ਗੁਰੂ ਮਿਲੇ ਕਰ ਲਿਹੇ ਹੋ ਇੱਛਾ ਬਹੁ ਜਾਗੇ।
ਬੜੀ ਇੱਛਾ ਜਾਗੀ ਹੈ ਮਨ ਦੇ ਅੰਦਰ ਕਿ ਪੂਰਨ ਗੁਰੂ ਮਿਲ ਜਾਵੇ, ਤੇ ਮੈਂ ਉਹਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਾਂ, ਮੈਨੂੰ ਆਪਣਾ ਸ਼ਿਸ਼ ਬਣਾ ਲਓ, ਸਿੱਖ ਬਣਾ ਲਓ, ਮੈਂ ਪੂਰਨ ਗੁਰੂ ਨੂੰ ਧਾਰਨ ਕਰ ਲਵਾਂ।
ਪ੍ਰਭ ਆਗੇ ਬੇਨਤੀ ਕਰੇ ਪੂਰੋਹ ਮਮ ਆਸਾ।
ਅਕਾਲ ਪੁਰਖ ਦੇ ਅੱਗੇ ਬੇਨਤੀ ਕਰਨ ਲੱਗ ਪਏ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਕਰ ਕਿਰਪਾ, ਮੇਰੇ ਮਨ ਦੀ ਆਸਾ ਪੂਰੀ ਕਰ ਦਿਓ, ਤੁਸੀਂ ਸਭ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਹੋ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਕਿਰਪਾ ਕਰੋ ਮੇਰੀ ਵੀ ਇੱਛਾ ਪੂਰੀ ਕਰੋ।
ਦੀਨ ਬੰਦ ਹਰ ਧਿਆਨ ਨਿਤ ਲਖ ਦਾਸਨ ਦਾਸਾ।
ਤੁਸੀਂ ਦੀਨਾਂ ਗਰੀਬਾਂ ਦੇ ਸੰਬੰਧੀ ਹੋ, ਇਹ ਹਰੀ ਦਇਆ ਦੀ ਨਿਧੀ ਖਜ਼ਾਨਾ ਹੋ, ਲਖ ਦਾਸਨ ਦਾਸਾ, ਮੈਨੂੰ ਆਪਣੇ ਦਾਸਾਂ ਦਾ, ਸੇਵਕਾਂ ਦਾ ਸੇਵਕ ਜਾਣ ਕੇ ਮੇਰੇ ਤੇ ਕਿਰਪਾ ਕਰੋ ਜੀ।
ਰਾਵਰ ਕੇ ਪਦ ਪਦਮ ਤੇ ਨਿਕਸੀ ਸ਼ੁਭ ਗੰਗਾ।
ਕਿਉਂਕਿ ਅਜੇ ਗੰਗਾ ਦੇ ਪੁਜਾਰੀ ਨੇ, ਅਜੇ ਗੁਰੂ ਪੂਰਨ ਗੁਰੂ ਅੰਗਦ ਸਾਹਿਬ ਨਹੀਂ ਮਿਲੇ, ਇਸ ਕਰਕੇ ਗੰਗਾ ਤੇ ਸ਼ਰਧਾ ਰੱਖਦੇ ਸੀ, ਇਹ ਪਹਿਲੇ ਜੀਵਨ ਦੀ ਕਥਾ ਹੈ। ਕਹਿਣ ਲੱਗੇ ਹੇ ਵਾਹਿਗੁਰੂ, ਤੇਰੇ ਪਦ ਜੋ ਪਦਮ ਕਮਲ ਫੁੱਲ ਦੇ ਸਰੀਖੇ ਨੇ, ਉਹਨਾਂ ਚੋਂ ਸ਼ੁਭ ਗੰਗਾ ਨਿਕਲੀ ਹੈ।
ਦੇਵੀ ਮੈਂ ਬਹੁ ਕਾਲ ਲੱਗ ਨਿਸ਼ਕਾਮ ਉਹ ਮੰਗਾ।
ਮੈਂ ਗੰਗਾ ਨੂੰ ਬੜਾ ਸੇਵਿਆ, ਬੜਾ ਅਰਾਧਿਆ, ਇਸ਼ਨਾਨ ਬੜੇ ਕੀਤੇ ਨੇ, ਤੇ ਨਿਸ਼ਕਾਮ ਉਹ ਮੰਗਾ। ਇਸ ਉਤਸ਼ਾਹ ਨਾਲ ਵੀ ਕੋਈ ਮੰਗ ਨਹੀਂ ਰੱਖੀ, ਮੇਰੇ ਮਨ ਵਿੱਚ ਕੋਈ ਇੱਛਾ ਨਹੀਂ ਸੀ ਗੰਗਾ ਤੇ ਜਾ ਕੇ ਕੋਈ ਪਦਾਰਥ ਮੰਗਾਂ, ਇੱਕ ਹੀ ਇੱਛਾ ਸੀ ਮੈਂ ਪਰਮਾਤਮਾ ਨਾਲ ਮਿਲ ਜਾਵਾਂ।
ਆਪ ਸਤਿਗੁਰ ਮੁਝ ਕੋ ਮਿਲੇ ਸਭ ਹੂੰ ਫਲ ਪਾਉਂ।
ਹਾਂ ਜੀ, ਹੁਣ ਸੱਚੇ ਪਾਤਸ਼ਾਹ ਪੂਰਨ ਗੁਰੂ ਮੈਨੂੰ ਮਿਲ ਜਾਣ ਤੇ ਸਾਰੇ ਫਲ ਮੈਨੂੰ ਪ੍ਰਾਪਤ ਹੋ ਜਾਣਗੇ, ਮੈਂ ਸਮਝੂਗਾ ਮੇਰੀ ਜ਼ਿੰਦਗੀ ਸਫਲ ਹੋ ਗਈ। ਪਰ ਜਿੰਨਾ ਚਿਰ ਪੂਰਨ ਗੁਰੂ ਨਹੀਂ ਮਿਲਦਾ ਉਹਨਾਂ ਚਿਰ ਮੇਰੇ ਮਨ ਦੇ ਅੰਦਰ ਇਹ ਵੇਦਨਾ ਇਹ ਦਰਦ ਮੈਨੂੰ ਸਤਾਉਂਦੀ ਰਹੇਗੀ, ਕਿਉਂਕਿ ਬ੍ਰਹਮਚਾਰੀ ਐਸਾ ਤੀਰ ਮਾਰ ਗਿਆ ਬਚਨਾਂ ਦਾ। ਹੁਣ ਜਿੰਨਾ ਚਿਰ ਪੂਰਨ ਗੁਰੂ ਨਹੀਂ ਮਿਲਦਾ ਮੈਨੂੰ ਸ਼ਾਂਤੀ ਨਹੀਂ ਆਉਂਦੀ।
ਅੰਤਰ ਜਾਮੀ ਸਰਬ ਕੇ ਕਹਿ ਕਿਸੇ ਸੁਣਾਓ।
ਕਹਿਣ ਲੱਗਾ, ਹੇ ਅੰਤਰ ਜਾਮੀ ਅਕਾਲ ਪੁਰਖ ਵਾਹਿਗੁਰੂ, ਤੂੰ ਸਾਰਿਆਂ ਘਟਾ ਘਟਾਂ ਦੀ ਜਾਣਨ ਵਾਲਾ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਰੇ ਭਰੇ ਕੀ ਪੀਰ ਪਛਾਣਤ। ਸੱਚੇ ਪਾਤਸ਼ਾਹ ਕਹੇ ਕਿਸੇ ਸੁਣਾਓ, ਤੇਰੇ ਤੋਂ ਬਿਨਾਂ ਮੈਂ ਆਪਣਾ ਦੁੱਖ ਕਿਹਨੂੰ ਸੁਣਾਵਾਂ। ਹੇ ਵਾਹਿਗੁਰੂ ਤੂੰ ਕਿਰਪਾ ਕਰ ਮੇਰਾ ਦੁੱਖ ਸੁਣ।
ਚਿੰਤਾ ਚਿੱਤ ਤੇ ਦੀਨ ਹੋਏ ਬਿਨਤੀ ਬਹੁ ਭਾਖੇ।
ਕਹਿੰਦੇ ਚਿੱਤ ਵਿੱਚ ਬੜੀ ਚਿੰਤਾ ਹੈ ਤੇ ਦੀਨ ਹੋ ਕੇ, ਦੀਨ ਦਾ ਅੱਖਰੀ ਅਰਥ ਹੈ ਇੱਛਾ ਤੇ ਭੈ ਸੰਯੁਗਤ। ਜਿਹਨੂੰ ਇੱਛਾ ਹੋਵੇ ਮੁਕਤ ਹੋਣ ਦੀ, ਜਮਾ ਦਾ ਭੈ ਡਰ ਹੋਵੇ ਉਹਨੂੰ ਕਹਿੰਦੇ ਦੀਨ। ਚਿੱਤ ਵਿੱਚ ਚਿੰਤਾ, ਅਰੇ ਬੜੇ ਦੀਨ ਹੋ ਕੇ ਗਰੀਬ ਬਣ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਨੇ।
ਦਿਵਸਨਾ ਬੀਤੇ ਦੁਖਤ ਬਹੋ ਔਰ ਗੁਰ ਅਬਲਾਖੇ।
ਹੁਣ ਜੇ ਦਿਨ ਚੜ ਜਾਂਦਾ ਤੇ ਦਿਨ ਨਹੀਂ ਲੰਘਦਾ, ਜੇ ਰਾਤ ਪੈ ਜਾਂਦੀ ਰਾਤ ਨਹੀਂ ਲੰਘਦੀ। ਮਨ ਦੇ ਅੰਦਰ ਇਤਨੀ ਅਭਿਲਾਸ਼ਾ ਪੈਦਾ ਹੋ ਗਈ ਹੈ, ਇੰਨੀ ਕਸ਼ਿਸ਼ ਪੈਦਾ ਹੋ ਗਈ ਹੈ ਕਿ ਪੂਰਨ ਗੁਰੂ ਮਿਲੇ, ਦਿਨ ਨਹੀਂ ਲੰਘਦਾ, ਦਿਨ ਲੰਘ ਜਾਂਦਾ ਰਾਤ ਨਹੀਂ ਲੰਘਦੀ। ਹੁਣ ਤੜਫ ਹੈ ਮਨ ਦੇ ਅੰਦਰ ਕਿ ਪੂਰਨ ਗੁਰੂ ਮੈਨੂੰ ਮਿਲ ਜਾਵੇ।
ਗੰਗਾ ਹਿਰਦੇ ਅਰਾਧ ਤੋਂ ਹੇ ਭੀਸ਼ਮ ਮਾਤਾ।
ਗੰਗਾ ਨੂੰ ਹਿਰਦੇ ਵਿੱਚ ਅਰਾਧੀ ਜਾਂਦੇ ਨੇ, ਕਹਿੰਦੇ ਹੇ ਭੀਸ਼ਮ ਦੀ ਮਾਤਾ, ਕਿਉਂਕਿ ਸੰਤਨ ਇੱਕ ਰਾਜਾ ਹੋਇਆ ਹੈ, ਉਹਦਾ ਪੁੱਤਰ ਸੀ ਗੰਗਾ ਦੇ ਪੇਟੋਂ ਪੈਦਾ ਹੋਇਆ ਭੀਸ਼ਮ, ਤੇ ਇਸ ਕਰਕੇ ਭੀਸ਼ਮ ਨੂੰ, ਭੀਸ਼ਮ ਦੀ ਮਾਤਾ ਗੰਗਾ ਨੂੰ ਪੰਡੇ ਲੋਕ ਕਹਿੰਦੇ ਨੇ। ਉਹ ਗੱਲ ਕਵੀ ਜੀ ਇੱਥੇ ਕਹਿ ਰਹੇ ਹਨ ਕਿ ਇਹ ਭੀਸ਼ਮ ਮਾਤਾ ਸੁਣ।
ਉੱਤਮ ਤੀਰਥ ਸਭ ਨਿਮਹੇ ਬਾਂਸ਼ਤ ਕੀ ਦਾਤਾ।
ਸਾਰਿਆਂ ਤੀਰਥਾਂ ਵਿੱਚੋਂ ਉੱਤਮ ਹੈ ਤੇ ਮਨ ਇੱਛਤ ਫਲ ਦਾਤਾ ਦੇਣ ਵਾਲੀ ਹੈ, ਇਸ ਤਰ੍ਹਾਂ ਗੰਗਾ ਨੂੰ ਕਹਿ ਰਹੇ ਨੇ, ਕਿਉਂਕਿ ਗੰਗਾ ਦੇ ਪੁਜਾਰੀ ਜੀ ਹੋਏ ਅਜੇ।
ਬ੍ਰਹਮ ਲੋਕ ਤੇ ਜਨਤ ਕਰ ਭਾਗੀਰਥ ਆਨੀ।
ਕਹਿੰਦੇ ਨੇ ਕਿ ਬੜਾ ਯਤਨ ਕਰਕੇ ਬ੍ਰਹਮ ਲੋਕ ਤੋਂ ਭਗੀਰਥ ਨੇ ਲਿਆਉਣਾ ਕੀਤੀ ਸੀ। ਸੂਰਜਵੰਸ਼ੀ ਰਾਜਾ ਦਲੀਪ ਹੋਇਆ, ਉਹਦੇ ਪੁੱਤਰ ਨੇ ਆਪਣੇ ਪਿਤਰਾਂ ਦੇ ਉਧਾਰ ਵਾਸਤੇ ਲਿਆਉਣਾ ਕੀਤੀ ਸੀ।
60,000 ਉਧਾਰ ਕਰ ਇਹ ਕਥਾ ਮਹਾਨੀ।
ਕਵੀ ਜੀ ਕਹਿੰਦੇ 60,000 ਪਿਤਰਾਂ ਦਾ ਉਧਾਰ ਕੀਤਾ ਸੀ ਗੰਗਾ ਨੂੰ ਲਿਆ ਕੇ, ਔਰ ਇਹ ਕਥਾ ਮਹਾਨੀ। ਇਹ ਕਥਾ ਬੜੀ ਮਹਾਨ ਹੈ, ਬੜੀ ਲੰਮੀ ਚੌੜੀ ਹੈ।
ਸੁਰਮਾਨੀ ਹਾਨੀ ਅਗਨ ਜਾਨੀ ਤ੍ਰਿਹੁ ਲੋਕਾ।
ਕਹਿ ਰਹੇ ਨੇ ਤੂੰ ਸੁਰਮਾਨੀ, ਦੇਵਤਿਆਂ ਕਰਕੇ ਮਾਨਯੋਗ ਹੈ, ਦੇਵਤੇ ਤੇਰਾ ਸਤਿਕਾਰ ਕਰਦੇ ਤੈਨੂੰ ਮੰਨਦੇ ਨੇ। ਹਾਨੀ ਅਗਨ, ਅਗਨ ਹੁੰਦੇ ਨੇ ਪਾਪ, ਸਾਰੇ ਪਾਪਾਂ ਦੇ ਤੂੰ ਨਾਸ਼ ਕਰਨ ਵਾਲੀ ਹੈ, ਤੇ ਜਾਨੀ ਤ੍ਰਿਹੁ ਲੋਕਾ, ਤਿੰਨਾਂ ਲੋਕਾਂ ਵਿੱਚ ਇਹ ਗੱਲ ਜਾਣੀ ਗਈ ਹੈ।
ਸੁਖ ਦਾਨੀ ਰਾਨੀ ਜਗਤ ਤੁਮ ਬੇਗ ਅਰੋਕਾ।
ਸੁੱਖਾਂ ਦੇ ਦੇਣ ਵਾਲੀ ਹੈ, ਜਗਤ ਦੀ ਰਾਣੀ ਰੂਪ ਹੈ, ਤੇਰਾ ਬੇਗ ਤੇਰਾ ਪ੍ਰਵਾਹ ਜਿਹੜਾ ਪਾਣੀ ਦਾ ਚੱਲਦਾ ਇਹ ਅਰੋਕ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ।
ਕਰਹੋ ਸਫਲ ਮਮ ਕਾਮਨਾ ਗੁਰ ਦੇਹੋ ਮਿਲਾਈ।
ਮੇਰੇ ਮਨ ਦੀ ਕਾਮਨਾ ਸਫਲ ਕਰ ਦਿਓ, ਮੇਰੇ ਮਨ ਦੀ ਕਾਮਨਾ ਪੂਰੀ ਕਰ ਦਿਓ। ਕੀ ਮਨ ਦੀ ਕਾਮਨਾ? ਗੁਰ ਦੇਹੋ ਮਿਲਾਈ, ਮੈਨੂੰ ਪੂਰਨ ਗੁਰੂ ਦੇ ਨਾਲ ਮਿਲਾਪ ਕਰਾ ਦਿਓ।
ਇਸ ਪ੍ਰਕਾਰ ਬੇਨਤੀ ਭਣਹੇ ਬਹੁ ਵਿਧ ਵਡਿਆਈ।
ਇਸ ਤਰ੍ਹਾਂ ਅਮਰਦਾਸ ਜੀ ਬੇਨਤੀਆਂ ਕਰਦੇ ਨੇ ਤੇ ਬਹੁਤ ਤਰ੍ਹਾਂ ਕਰਕੇ ਵਡਿਆਈ ਕਰਦੇ ਹਨ।
ਨਿਸਾ ਬਿਤੀ ਦਿਨ ਆਗ ਲੋ ਦੁੱਖ ਸਾਥ ਬਿਤਾਵਾ।
ਹੁਣ ਰਾਤ ਤਾਂ ਬੜੇ ਦੁੱਖ ਨਾ ਲੰਘੀ, ਜਦੋਂ ਬ੍ਰਹਮਚਾਰੀ ਰਾਤ ਹੀ ਨਿਕਲ ਕੇ ਘਰੋਂ ਚਲੇ ਗਿਆ, ਇੱਕ ਤਾਂ ਇਹ ਦੁੱਖ ਹੋਇਆ ਵੀ ਘਰ ਵਿੱਚ ਆਇਆ ਰਿਹਾ ਨਹੀਂ, ਇੱਕੋ ਤੀਰ ਐਸਾ ਉਪਦੇਸ਼ ਦਾ ਮਾਰ ਗਿਆ ਕਿ ਤੂੰ ਨਿਗੁਰਾ ਹੈ। ਰਾਤ ਜਾਗ ਕੇ ਕੱਢੀ ਤੇ ਬੜੇ ਦੁੱਖ ਦੇ ਨਾਲ ਅਗਲਾ ਦਿਨ ਬਤੀਤ ਕੀਤਾ।
ਖਾਣ ਪਾਣ ਕੁਛ ਨਹੀਂ ਰੁਚੀ ਬਹਿ ਰਾਹ ਗਿਓ ਪਾਵਾ।
ਹੁਣ ਖਾਣ ਪੀਣ ਦੀ ਵੀ ਕੋਈ ਰੁਚੀ ਨਹੀਂ ਕਿ ਚੰਗਾ ਪਦਾਰਥ ਖਾਵਾਂ, ਤਰਲ ਪਦਾਰਥ ਛਕਾਂ ਪੀਵਾਂ, ਕੋਈ ਮਨ ਦੇ ਵਿੱਚ ਇੱਛਾ ਨਹੀਂ ਰਹਿ ਗਈ। एक वैराग मन दे विच पैदा हो रहा है। वैराग की अवस्था विच जदों बंदा आउंदा है उस वेले अखां दे विचों ये वैराग दे हंजू वग उठते ने। हुण सच्ची लिव लागी है सच्चे आशकां दीआं नौ निशानियां ने। किसे फारसी वाले लिखिया आह शरदो रंग जरदो, ठंडे सवास लेंदे ने रंग जरदे वर्गा पीला हो जांदा है। आह शरदो रंग जरदो चशम तर, चशम कहिंदे ने नेत्रां नूं, नेत्र सजाल हो जांदे ने। वैराग दा जल वगदा है, कम खुरदनों खाणा वी घट हो जांदा, रुचि नाल खांदा नहीं। कम गुफ्तनों गुफ्तगू वी घट हो जांदी, ज्यादा बोलदा नहीं। ख्वाबिश हराम, अनीद आउंदी नहीं, पलकां लगदियां ही नहीं। ते कहिंदे ने ख्वाबिश हराम इंतजारी, इंतजार लगी रहिंदी है। बेकरारी जिन्ना चिर मिलना जावे करार नहीं बनदे। ते दस्त सर अपना सिर गोडियां विच लै के जां हथ सिर ते रख के उदास बैठे रहिंदे। इह अवस्था हुण अमरदास जी दी बन गई कि ना रुचि ना कुछ खांदे ने ना पींदे ने, मन विच वैराग पैदा हो गया, वैराग दे अंजू वगदे जांदे ने।
ਬਹੁਰ ਭਈ ਜਬ ਜਾਮਣੀ ਸੋ ਚਿਤ ਚਿਤ ਜਾਗਾ,
ਕਹਿੰਦੇ ਨੇ ਜਦੋਂ ਜਾਮਣੀ ਫਿਰ ਰਾਤ ਪੈ ਗਈ, ਦਿਨ ਆਇਆ, ਸੋਚਦਿਆਂ ਸੋਚਦਿਆਂ ਜਾਗ ਆਈ ਤੇ ਚਿੱਤ ਵਿੱਚ ਇਹ ਵਿਚਾਰ ਪੈਦਾ ਹੋਈ।
ਲਿਵ ਲਾਗੈ ਨਹਿ ਨੀਂਦ ਹੋਏ ਜਿਨ ਮਨ ਅਨਰਾਗਾ,
ਐਸੀ ਲਿਵ ਲੱਗ ਗਈ ਹੈ ਪਲਕਾਂ ਲੱਗਦੀਆਂ ਹੀ ਨਹੀਂ, ਉਨੀਂਦ ਆਉਂਦੀ ਨਹੀਂ ਤੇ ਮਨ ਦੇ ਵਿੱਚ ਇਹ ਅਨਰਾਗਾ ਪਿਆਰ ਪੈਦਾ ਹੋਇਆ।
ਸ੍ਰੀ ਪਰਮੇਸ਼ਰ ਸੁਰ ਸੁਰੇ ਪਰ ਸੰਸਤ ਦੋ,
ਹਾਂ ਸ੍ਰੀ ਪਰਮੇਸ਼ਰ ਅਕਾਲ ਪੁਰਖ ਤੇ ਗੰਗਾ ਦੀ ਉਸਤਤੀ ਕਰੀ ਜਾਂਦੇ ਨੇ, ਵਡਿਆਈ ਕਰੀ ਜਾਂਦੇ ਨੇ।
ਬਿਨੈ ਭਨਤ ਮਨ ਦੀਨ ਬਨ ਗੁਣ ਗਣ ਗਿਨ ਸੋ,
ਬਿਨੈ ਭਨਤ ਮਨ ਦੀਨ ਬਨ, ਮਨ ਵਿੱਚ ਦੀਨਤਾ ਮਨ ਵਿੱਚ ਗਰੀਬੀ ਧਾਰਨ ਕਰਕੇ ਬੇਨਤੀਆਂ ਕਰਦੇ ਨੇ ਤੇ ਗੁਣ ਗਨ ਕਹੇ ਸੋ, ਸਮੂਹ ਗੁਣਾਂ ਨੂੰ ਉਚਾਰਦੇ ਨੇ, ਮੁੱਖ ਤੋਂ ਵਡਿਆਈ ਕਰਦੇ ਹਨ।
ਨੌ ਥਾਉ ਬਿਨ ਰੂਪ ਕੇ ਸਤਿਗੁਰ ਕੋ ਧਿਆਵੈ,
ਹੁਣ ਸਤਿਗੁਰ ਦੀ ਲਿਵ ਐਸੀ ਲੱਗ ਗਈ ਹੈ, ਨਾ ਗੁਰੂ ਦਾ ਥਾਂ ਟਿਕਾਣੇ ਦਾ ਪਤਾ ਹੈ, ਨਾ ਗੁਰੂ ਦੇ ਨਾਂ ਦਾ ਪਤਾ ਹੈ, ਨਾ ਤੇ ਥਾਂ ਤੋਂ ਬਿਨਾਂ ਹੀ ਗੁਰੂ ਦੇ ਆਰਾਧੀ ਹੋ ਗਏ ਨੇ, ਗੁਰੂ ਨੂੰ ਧਿਆਈ ਜਾਂਦੇ ਨੇ, ਗੁਰੂ ਨੂੰ ਜਪੀ ਜਾਂਦੇ ਨੇ।
ਉਰਹੁ ਮੇਰੀ ਆਸ ਕੋ ਐਸੇ ਉਰ ਭਾਵੈ,
ਇਹ ਗੱਲ ਮਨ ਦੇ ਵਿੱਚ ਭਾਉਂਦੀ ਚੰਗੀ ਲੱਗਦੀ ਹੈ ਅਮਰਦਾਸ ਜੀ ਦੇ, ਕਿ ਮੇਰੇ ਮਨ ਦੀ ਆਸਾ ਪੂਰੀ ਹੋ ਜਾਵੇ, ਮੇਰੇ ਮਨ ਦਾ ਸੰਕਲਪ ਪੂਰਾ ਹੋ ਜਾਵੇ, ਮੈਨੂੰ ਪੂਰਨ ਗੁਰੂ ਮਿਲ ਜਾਵੇ।
ਸਰਬ ਥਾਨ ਸਭ ਕਾਲ ਮਹਿ ਸਤਿਗੁਰ ਹੈ ਵਿਆਪੇ,
ਫਿਰ ਆਪਣੇ ਮਨ ਨੂੰ ਕਹਿੰਦੇ ਫਿਰ ਕੀ ਹੋਇਆ ਜੇ ਗੁਰੂ ਦੇ ਥਾਂ ਦਾ ਨੀ ਪਤਾ, ਨਾਂ ਦਾ ਨੀ ਪਤਾ। ਗੁਰੂ ਤਾਂ ਸਰਬ ਕਾਲ ਸਮਿਆਂ ਤੇ ਸਰਬ ਥਾਨਾਂ ਦੇ ਵਿੱਚ ਵਿਆਪਕ ਹੈ, ਉਹ ਮੇਰੀ ਬੇਨਤੀ ਜ਼ਰੂਰ ਸੁਣ ਲੈਣਗੇ।
ਬੇਨਤੀ ਸੁਣ ਕੇ ਸਰੋਣ ਮੈਂ ਦੇਹੋ ਦਰਸ਼ਨ ਆਪੇ,
ਇਹ ਸੱਚੇ ਪਾਤਸ਼ਾਹ ਗੁਰੂ ਜੀ ਕਿਰਪਾ ਕਰੋ, ਮੇਰੀ ਬੇਨਤੀ ਨੂੰ ਆਪਣੇ ਕੰਨਾਂ ਵਿੱਚ ਸੁਣ ਲਓ ਤੇ ਬੇਨਤੀ ਸੁਣ ਕੇ ਆਪੇ ਹੀ ਦਰਸ਼ਨ ਦੇ ਦਿਓ। ਮੈਨੂੰ ਤਾਂ ਪਤਾ ਨੀ ਤੁਸੀਂ ਕਿੱਥੇ ਰਹਿੰਦੇ ਹੋ।
ਮੈਂ ਪਰਖਣ ਜਾਣਾ ਨਹੀਂ ਗੁਰ ਪੂਰਨ ਕੇ ਹੋ,
ਫਿਰ ਸੱਚੇ ਪਾਤਸ਼ਾਹ ਪਖੰਡੀਆਂ ਦੇ ਜਾਲ ਵਿੱਚ ਨਾ ਫਸ ਜਾਵਾਂ, ਅੱਗੇ ਜ਼ਿੰਦਗੀ ਬੜੀ ਬਰਬਾਦ ਕੀਤੀ, ਮੈਂ ਬਜ਼ੁਰਗ ਹੋ ਗਿਆ ਜੇ, ਇਹ ਮੇਰੇ ਤੇ ਕਿਰਪਾ ਕਰਿਓ, ਮੈਂ ਪਰਖ ਨਹੀਂ ਜੇ ਕਰ ਸਕਦਾ, ਮੇਰੀ ਬੁੱਧੀ ਕੰਮ ਨਹੀਂ ਜੇ ਕਰਦੀ, ਜੇ ਕਰਦੀ ਹੁੰਦੀ ਕਾਹਨੂੰ ਗੰਗਾ ਤੇ ਮੈਂ 19 ਵਾਰੀ 21 ਵਾਰੀ ਜਾ ਕੇ ਇਸ਼ਨਾਨ ਕਰਦਾ, ਮੈਂ ਗੁਰੂ ਦੀ ਗੰਗਾ ਸਤ ਸੰਗਤ ਵਿੱਚ ਪਹੁੰਚ ਜਾਂਦਾ, ਗੁਰੂ ਤੀਰਥ ਤੇ ਨਾਮ ਜਲ ਵਿੱਚ ਇਸ਼ਨਾਨ ਕਰਦਾ, ਮੈਨੂੰ ਪਰਖ ਨਹੀਂ ਜੇ ਗੁਰਪੂਰਨ ਕਿਹੂ ਕਿ ਪੂਰਨ ਗੁਰੂ ਕੌਣ ਹੈ, ਇਹ ਤੁਸੀਂ ਕਿਰਪਾ ਕਰਕੇ ਮੈਨੂੰ ਦੱਸਿਓ।
ਆਪਣੋ ਬਿਰਧ ਪਛਾਣ ਕੈ ਨਿਜ ਦਰਸ਼ਨ ਦੇਹੋ,
ਤੁਸੀਂ ਆਪਣਾ ਬਿਰਧ ਪਛਾਣੋ, ਤੁਹਾਡਾ ਬਿਰਧ ਕੀ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਗੁਰੂ ਦਾ ਬਿਰਧ ਹੈ, ਬਿਰਧ ਦਾ ਸੁਭਾਅ ਆਦਤ ਧਰਮ, ਇਹ ਗੁਰੂ ਦਾ ਧਰਮ ਹੈ, ਤੁਸੀਂ ਆਪਣੇ ਧਰਮ ਦੀ ਪਹਿਚਾਣ ਕਰੋ, ਕਿਰਪਾ ਕਰੋ ਮੈਨੂੰ ਆਪਣਾ ਦਰਸ਼ਨ ਬਖਸ਼ੋ ਜੀ।
ਇਮ ਇੱਕ ਲਿਵ ਲਾਗੀ ਹਿਰਦੇ ਤਜ ਕਾਰਜਿਆਨਾ,
ਇਸ ਤਰ੍ਹਾਂ ਇੱਕ ਲਿਵ ਲੱਗੀ ਹੋਈ ਹੈ ਗੁਰੂ ਦੇ ਚਰਨਾਂ ਦੀ, ਬਾਕੀ ਸਾਰੇ ਕੰਮ ਗੁਰੂ ਨੇ ਛੱਡ ਦਿੱਤੇ ਨੇ ਅਮਰਦਾਸ ਜੀ ਨੇ, ਕਿਸੇ ਕੰਮ ਵੱਲ ਧਿਆਨ ਨਹੀਂ, ਰੁਚੀ ਨਹੀਂ, ਕੇਵਲ ਤੇ ਕੇਵਲ ਪੂਰਨ ਗੁਰੂ ਦੀ ਪ੍ਰਾਪਤੀ ਵਾਸਤੇ ਬੇਨਤੀਆਂ ਕਰਦੇ ਹਨ।
ਖਾਣ ਪਾਨ ਨਿੰਦਰਾ ਨਹੀਂ ਦ੍ਰਿਗ ਨੀਰ ਚਲਾਨਾ।
ਨਾ ਖਾਣਾ ਚੰਗਾ ਲੱਗਦਾ ਹੈ, ਨਾ ਪੀਣਾ ਚੰਗਾ ਲੱਗਦਾ ਹੈ, ਨਾ ਉਨੀਦ ਆਉਂਦੀ ਹੈ, ਦ੍ਰਿਗ ਨੀਰ ਚਲਾਨਾ। ਦ੍ਰਿਗ ਨੇਤਰਾਂ ਵਿੱਚੋਂ ਨੀਰ ਵਗੀ ਜਾਂਦਾ ਹੈ, ਹੰਝੂ ਵਗੀ ਜਾਂਦੇ ਨੇ।
ਦੀਰਘ ਸਵਾਸ ਉਸਾਰ ਤੋ ਇੱਕ ਤੋ ਬਿਰਧ ਦੇਹੀ।
ਕਹਿੰਦੇ ਨੇ ਦੀਰਘ ਲੰਮੇ ਲੰਮੇ ਸਾਹ ਲੈਂਦੇ ਨੇ, ਹੌਕੇ ਭਰਦੇ ਨੇ, ਤੇ ਦੂਸਰਾ ਸਰੀਰ ਵੀ ਬਿਰਧ ਹੋ ਗਿਆ ਹੈ, ਸਰੀਰ ਵੀ ਕਿਰਸ ਹੋ ਗਿਆ ਹੈ, ਸਰੀਰ ਵੀ ਕਮਜ਼ੋਰ ਹੈ।
ਗੰਗਾ ਆਵਤ ਜਾਤ ਮਗ ਬਲ ਬਿਨਾ ਅਛੇਹੀ।
ਕਿਉਂਕਿ ਗੰਗਾ ਤੇ ਆਉਂਦੇ ਜਾਂਦੇ ਰਹੇ, ਗੰਗਾ ਦੇ ਰਸਤੇ ਜਾਂਦੇ ਰਹੇ ਆਉਂਦੇ ਰਹੇ, ਸਰੀਰ ਚ ਬਲ ਨਹੀਂ ਹੈ, ਪਰ ਨਿਰੰਤਰ ਫਿਰ ਵੀ ਯਾਤਰਾ ਕਰਦੇ ਰਹੇ ਵੀ ਸ਼ਾਇਦ ਮੇਰਾ ਮਨ ਸਾਫ਼ ਹੋ ਜਾਵੇ, ਰੱਬ ਮਿਲ ਜਾਵੇ। ਪਰ ਪਾਣੀ ਵਿੱਚ ਤਾਂ ਮੱਖਣ ਹੈ ਹੀ ਨਹੀਂ, ਪਾਣੀ ਰਿੜਕਿਆ ਮੱਖਣ ਕਿਹਨੂੰ ਮਿਲਿਆ? ਕਿਸੇ ਨੂੰ ਨਹੀਂ ਮਿਲਿਆ। ਇਸ ਕਰਕੇ ਪਿਆਰਿਓ, ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਮੈਂ ਵੀ ਗੰਗਾ ਤੇ ਜਾਂਦਾ ਰਿਹਾ ਇਸ਼ਨਾਨ ਕਰਨ, ਪਰ ਗੱਲ ਨਹੀਂ ਬਣੀ, ਮੈਨੂੰ ਪਰਮੇਸ਼ਰ ਨਹੀਂ ਮਿਲਿਆ।
ਪ੍ਰੇਮ ਅਦਕ ਚਿੰਤਾ ਬਹੁਤ ਔਰ ਮਹਿਦ ਬਸੂਰਾ।
ਪ੍ਰੇਮ ਵੀ ਬੜਾ ਹੈ ਮਨ ਦੇ ਵਿੱਚ, ਤੇ ਹਿਰਦਾ ਝੂਰਦਾ ਵੀ ਬੜਾ ਹੈ ਵੀ ਮਨਾ ਜਿਹੜਾ ਤੂੰ ਸਮਾਂ ਕੱਢ ਲਿਆ ਐਵੇਂ ਗਵਾ ਲਿਆ। ਇਹ ਵੀ ਵੱਡਿਆ ਭਾਗਾਂ ਵਾਲੇ ਨੂੰ ਇਹ ਗੱਲ ਆਉਂਦੀ ਯਾਦ। ਤਦੇ ਕਹਿੰਦੇ ਰੱਬ ਦੇ ਪਿਆਰੇ ਰੰਗ ਹੱਸੇ, ਰੰਗ ਰੋਵੇ ਚੁੱਪ ਭੀ ਕਰ ਜਾਏ। ਉਹਦੇ ਰੰਗ ਵਿੱਚ ਹੱਸਦੇ ਨੇ ਵੀ ਤੂੰ ਸਾਨੂੰ ਜੋੜ ਲਿਆ, ਰੋਂਦੇ ਨੇ ਕਿ ਜਿਹੜਾ ਸਮਾਂ ਲੰਘ ਗਿਆ ਐਵੇਂ ਗਵਾ ਲਿਆ। ਫਿਰ ਚੁੱਪ ਕਰ ਜਾਂਦੇ, ਚੰਗਾ ਪਰਮਾਤਮਾ ਤੇਰਾ ਸ਼ੁਕਰ ਹੈ, ਹੁਣੀ ਤੂੰ ਜੋੜ ਲਿਆ, ਤੇਰਾ ਧੰਨਵਾਦ ਹੈ। ਤੇ ਹੁਣ ਮਨ ਵਿੱਚ ਪ੍ਰੇਮ ਬੜਾ ਹੈ ਤੇ ਮਨ ਝੂਰਦਾ ਵੀ ਬਹੁਤ ਹੈ।
ਕਹਿ ਮਰਹੂ ਕਹਿ ਮਿਲੇ ਅਬ ਸ੍ਰੀ ਸਤਿਗੁਰ ਪੂਰਾ।
ਕਹਿੰਦੇ ਜਾਂ ਤਾਂ ਮੈਂ ਪੂਰੇ ਸਤਿਗੁਰਾਂ ਨਾਲ ਮਿਲ ਜਾਵਾਂਗਾ, ਗੁਰੂ ਮੈਨੂੰ ਮਿਲਾ ਲੈਣ, ਤੇ ਜਾਂ ਮੈਂ ਸਰੀਰ ਹੀ ਤਿਆਗ ਦਿਆਂਗਾ। ਪਿਆਰਿਓ, ਇੰਨੀ ਅੰਦਰ ਕਸ਼ਿਸ਼ ਹੋਵੇ, ਇੰਨਾ ਅੰਦਰ ਪਿਆਰ ਹੋਵੇ ਤਾਂ ਗੁਰੂ ਦੇ ਨਾਲ ਮਿਲਾਪ ਹੁੰਦਾ। ਅਸੀਂ ਤਾਂ ਗੁਰੂ ਨਾਲ ਉੱਤੋਂ ਉੱਤੋਂ ਪਿਆਰ ਕਰਦੇ ਹਾਂ, ਤੇ ਗੁਰੂ ਕਹਿੰਦਾ ਜਿਹਾ ਸਤਿਗੁਰ ਕਰ ਜਾਣਿਆ ਇਹੋ ਜਿਹਾ ਸੁੱਖ ਹੋਏ। ਜਿਹੋ ਜਿਹਾ ਅਸੀਂ ਗੁਰੂ ਨੂੰ ਜਾਣਦੇ ਹਾਂ ਉਹੋ ਜਿਹਾ ਸਾਨੂੰ ਸੁੱਖ ਮਿਲਦਾ ਜਾਂਦਾ। ਪਰ ਧੰਨ ਅਮਰਦਾਸ ਜੀ ਕਹਿ ਰਹੇ ਨੇ, ਜਾਂ ਤਾਂ ਮੈਨੂੰ ਪੂਰਨ ਗੁਰੂ ਮਿਲ ਜਾਵੇ, ਜਾਂ ਮੈਂ ਆਪਣੇ ਸਰੀਰ ਨੂੰ ਰੱਖ ਕੇ ਕੀ ਕਰਨਾ, ਨਾ ਹੀ ਰਵੇ ਤਾਂ ਚੰਗਾ ਹੈ।
ਇੱਕ ਜੀਵਨ ਸਤਿਗੁਰ ਬਿਨਾ ਕੁਛ ਸਰੇ ਨਾ ਕਾਜੂ।
ਕਿਉਂਕਿ ਸਤਿਗੁਰਾਂ ਦੀ ਪ੍ਰਾਪਤੀ ਤੋਂ ਬਿਨਾਂ ਲਾਣਤ ਫਿੱਟੇ ਹੋਏ ਇਸ ਜੀਵਨ ਨੂੰ, ਜੇ ਗੁਰੂ ਹੀ ਪ੍ਰਾਪਤ ਨਹੀਂ ਕੀਤਾ ਤਾਂ ਕੀ ਕਰਨਾ ਜੀਵਨ, ਤਰਕਾਰ ਯੋਗ ਹੈ। ਕੁਛ ਸਰੇ ਨਾ ਕਾਜੂ, ਜ਼ਿੰਦਗੀ ਦਾ ਕਾਰਜ ਨਹੀਂ ਸੌਰਨਾ ਜ਼ਿੰਦਗੀ ਨੂੰ ਸਫਲ ਕਰਨ ਦਾ। ਮਾਇਆ ਕਮਾ ਸਕਦੇ ਹਾਂ, ਬਿਜ਼ਨਸ ਚੰਗਾ ਕਰ ਸਕਦੇ ਹਾਂ, ਪਰ ਪਿਆਰਿਓ ਜਿਸ ਕੰਮ ਵਾਸਤੇ ਆਏ ਹਾਂ ਉਹ ਮਨੁੱਖਾ ਜਨਮ ਦਾ ਕਾਰਜ ਗੁਰੂ ਤੋਂ ਬਿਨਾਂ ਨਹੀਂ ਸੌਰਨਾ।
ਗੁਰ ਬਿਨ ਛਿਤ ਕੋ ਰਾਜ ਕਿਆ ਤਿਕ ਸੁਰਪੁਰ ਰਾਜੂ।
ਕਹਿੰਦੇ ਜੇ ਗੁਰੂ ਹੀ ਨਹੀਂ ਮਿਲਿਆ, ਗੁਰੂ ਦੀ ਪ੍ਰਾਪਤੀ ਨਹੀਂ ਹੋਈ ਤਾਂ ਧਰਤੀ ਦਾ ਰਾਜ ਸਾਰਾ ਮਿਲ ਜਾਵੇ ਉਹ ਵੀ ਕਿਸੇ ਅਰਥ ਨਹੀਂ ਹੈ, ਕਿਸੇ ਮਤਲਬ ਨਹੀਂ ਹੈ। ਇਸ ਦੁਨੀਆਂ ਦੇ ਰਾਜ ਦੀ ਗੱਲ ਛੱਡੋ, ਕਵੀ ਜੀ ਕਹਿੰਦੇ ਧਿਕ ਸੁਰਪੁਰ ਰਾਜੂ, ਜੇ ਸੁਰ ਨਾਮ ਹੈ ਦੇਵਤਿਆਂ ਦੀ, ਦੇਵਤਿਆਂ ਦੀ ਪੁਰੀ ਦਾ ਰਾਜ ਕੌਣ? ਇੰਦਰ। ਕਹਿੰਦੇ ਇੰਦਰ ਦੀ ਪਦਵੀ ਵੀ ਮਿਲ ਜਾਵੇ, ਜੇ ਗੁਰੂ ਨਹੀਂ ਮਿਲਿਆ ਤੇ ਪਿਆਰਿਓ ਉਹ ਵੀ ਇੱਕ ਦਿਨ ਨਾਸ ਹੋ ਜਾਣੀ ਹੈ। ਇੰਦਰਪੁਰੀ ਮੈਂ ਸਰ ਪਰ ਮਰਨਾ, ਮਰ ਜਾਣਾ ਇੰਦਰਪੁਰੀ ਵੀ ਨਹੀਂ ਰਹਿਣੀ, ਬ੍ਰਹਮਪੁਰੀ ਦਾ ਹੋਏਗਾ ਕਾਲਾ, ਬ੍ਰਹਮਪੁਰੀ ਦਾ ਕਾਲ ਹੋ ਜਾਣਾ ਉਹ ਵੀ ਨਹੀਂ ਰਹਿਣੀ, ਸਭ ਨਾਸਵੰਤ ਨੇ ਜੋ ਕੁਝ ਵੇਖ ਰਹੇ ਹਾਂ। ਇਸ ਕਰਕੇ ਇੰਦਰ ਦਾ ਰਾਜ ਵੀ ਕਿਸੇ ਅਰਥ ਨਹੀਂ ਜੇ ਗੁਰੂ ਨਹੀਂ ਮਿਲਿਆ।
ਤਪ ਤੀਰਥ ਵਰਤਰੋ ਧਰਮ ਬਿਨ ਗੁਰ ਨਿਫਲਾਵੇ।
ਕੋਈ ਤਪ ਕਰ ਲਵੇ, ਕੋਈ ਤੀਰਥ ਯਾਤਰਾ ਕਰ ਲਵੇ, ਕੋਈ ਵਰਤ ਰੱਖ ਲਵੇ ਤੇ ਕੋਈ ਧਰਮ ਦੇ ਸਹਿਤ ਜਿਹੜੇ ਕਰਮ ਨੇ ਉਹ ਕਰਕੇ ਵੇਖ ਲਵੇ, ਪਰ ਜੇ ਗੁਰੂ ਨਹੀਂ ਮਿਲਿਆ ਸਭ ਨਿਫਲਾਵੇ, ਸਾਰੇ ਨਿਸਫਲ ਚਲੇ ਜਾਣੇ ਨੇ, ਕਿਸੇ ਅਰਥ ਨਹੀਂ ਆਉਣੇ।
ਗੁਰ ਬਿਨ ਲੋਕ ਪ੍ਰਲੋਕ ਕੇ ਸੁਖ ਸਗਲ ਨਸਾਵੇ।
ਜਿਹਨੂੰ ਗੁਰੂ ਪ੍ਰਾਪਤ ਨਹੀਂ ਹੋਇਆ, ਜਿਹਨੇ ਖੰਡੇ ਬੱਟ ਦਾ ਅੰਮ੍ਰਿਤ ਨਹੀਂ ਛਕਿਆ, ਗੁਰ ਬਿਨ ਲੋਕ ਪ੍ਰਲੋਕ ਕੇ, ਗੁਰੂ ਤੋਂ ਬਿਨਾਂ ਐਸ ਲੋਕ ਦੇ ਤੇ ਪ੍ਰਲੋਕ ਦੇ ਜਿੰਨੇ ਸੁੱਖ ਨੇ ਸਾਰੇ ਨਸ ਜਾਂਦੇ ਨੇ, ਸਾਰੇ ਖਤਮ ਹੋ ਜਾਂਦੇ ਨੇ, ਸਾਰੇ ਨਾਸ ਹੋ ਜਾਂਦੇ ਹਨ।
ਸਤਿਗੁਰ ਪੂਰਾ ਜੇ ਮਿਲੈ ਤੇ ਨਿਸ ਉਪਦੇਸ਼ੋ।
ਜੇ ਪੂਰਾ ਗੁਰੂ ਜਾਵੇ ਮਿਲ ਤਾਂ ਆਪਣਾ ਉਪਦੇਸ਼ ਦੇ ਦਿੰਦਾ ਸਿੱਖ ਨੂੰ।
ਸਫਲ ਤਬਾਦਕ ਹੋਤ ਹੈ ਮਿਟ ਜਾਤ ਕਲੇਸ਼ੋ।
ਫਿਰ ਉਹਦੇ ਸਾਰੇ ਤਪ ਤੀਰਥ ਵਰਤ ਸਭ ਸਫਲੇ ਹੋ ਜਾਂਦੇ ਨੇ ਤੇ ਸਾਰੇ ਕਲੇਸ਼ ਮਿਟ ਜਾਂਦੇ ਨੇ। ਪੰਜ ਕਲੇਸ਼ ਨੇ, ਅਵਿਦਿਆ, ਅਸੰਮਤਾ, ਅਭਿਨੇਸ਼ਤਾ, ਰਾਗ ਤੇ ਦਵੈਸ਼, ਇਹ ਪੰਜ ਕਲੇਸ਼ ਨੇ ਜੀਵ ਦੇ। ਇਹ ਪੰਜੇ ਕਲੇਸ਼ ਵੀ ਮਿਟ ਜਾਂਦੇ ਹਨ।
ਕਰਮਹੀਨ ਇਮ ਮੈਂ ਰਹਿਉ ਅਬ ਸਤਿਗੁਰ ਪਾਹੂ।
ਆਪਣੇ ਮਨ ਨੂੰ ਕਹਿ ਰਹੇ ਨੇ, ਮਨਾ ਤੇਰੇ ਬੜੇ ਕਰਮ ਮਾੜੇ ਨੇ, ਤੂੰ ਕਰਮਾਂ ਤੋਂ ਹੀਣ ਹੈ, ਤੇਰੇ ਕਰਮ ਨਾਸ ਹੋ ਚੁੱਕੇ ਨੇ, ਜਿਹੜਾ ਤੂੰ ਅਜੇ ਤੱਕ ਨਿਗੁਰਾ ਤੁਰਿਆ ਫਿਰਦਾ ਹੈ। ਪਰ ਹੁਣ ਮੈਂ ਬੇਨਤੀ ਕਰਾਂਗਾ, ਕਿਰਪਾ ਕਰੋ ਅਕਾਲ ਪੁਰਖ ਵਾਹਿਗੁਰੂ, ਅਬ ਸਤਿਗੁਰ ਪਾਓ। ਹੁਣ ਮੈਂ ਗੁਰੂ ਨੂੰ ਪ੍ਰਾਪਤ ਕਰਾਂਗਾ, ਜ਼ਰੂਰ ਗੁਰੂ ਦਾ ਹੋ ਜਾਵਾਂ ਭਾਗਾ, ਗੁਰੂ ਮੇਰਾ ਬਣ ਜਾਵੇਗਾ।
ਨਾਤਰ ਤਜ ਕੈ ਅਨ ਜਲ ਨਿਜ ਤਨ ਬਿਸਨ ਬਿਨ ਸਾਹੂ।
ਤੇ ਜੇ ਗੁਰੂ ਨਾ ਮਿਲਿਆ ਫਿਰ ਮੈਂ ਅਨ ਜਲ ਦਿਆਂਗਾ ਛੱਡ, ਤੇ ਆਪਣੇ ਸਰੀਰ ਦਾ ਨਾਸ਼ ਕਰਾ ਲਵਾਂਗਾ। ਸਰੀਰ ਨੂੰ ਮੈਂ ਕੀ ਰੱਖ ਕੇ ਕਰਨਾ, ਇਹ ਗੁਥਲੇ ਨੂੰ ਕੀ ਕਰਨਾ, ਇਸ ਮੜੇ ਨੂੰ ਕੀ ਕਰਨਾ, ਜੇ ਇਸ ਮਨੁੱਖਾ ਜਨਮ ਵਿੱਚ ਗੁਰੂ ਨਾ ਮਿਲਿਆ ਤਾਂ ਮੈਂ ਸਰੀਰ ਨੂੰ ਨਹੀਂ ਰੱਖਣਾ।
ਦੋਹਰਾ ਸ੍ਰੀ ਗੁਰ ਅੰਗਦ ਕੀ ਸੁਤਾ ਬੀਬੀ ਅਮਰੋ ਨਾਮ।
ਕਵੀ ਜੀ ਕਹਿ ਰਹੇ ਨੇ, ਸ੍ਰੀ ਸੁਭਾਏ ਮਾਨ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਕਰਕੇ ਜਿਹਨਾਂ ਦਾ ਨਾਮ ਸੀ, ਜਿਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਗ੍ਰਹਿ ਵਿਖੇ ਜਨਮ ਧਾਰਿਆ, ਉਸ ਬੀਬੀ ਅਮਰੋ ਜੀ ਦਾ
ਭਗਤ ਧਾਰ ਬਾਬੇ ਆਪਣੋ ਉਪਜੇ ਸਤਿਗੁਰ ਧਾਮ।
ਕਹਿੰਦੇ ਮਾਨੋ ਭਗਤੀ ਨੇ ਸਰੀਰ ਧਾਰਨ ਕੀਤਾ ਹੈ, ਤੇ ਭਗਤੀ ਨੇ ਸਰੀਰ ਧਾਰਨ ਕਰਕੇ ਗੁਰੂ ਦੇ ਘਰ ਜਨਮ ਲਿਆ ਹੈ। ਇਸ ਤਰ੍ਹਾਂ ਬੀਬੀ ਅਮਰੋ ਜੀ ਹਨ।
ਨਿਸ਼ਾਨੀ ਛੰਦ ਅਨੁਜ ਹੋਤੋ ਸ੍ਰੀ ਅਮਰ ਕੋ ਤੇ ਜੋ ਕੋ ਤਾਤਾ।
ਕਹਿੰਦੇ ਅਮਰਦਾਸ ਜੀ ਦੇ ਛੋਟੇ ਭਰਾ ਸਨ ਔਰ ਤੇਜੋ ਕੇ ਤਾਤਾ, ਤੇਜ ਭਾਨ ਸਤਿਗੁਰਾਂ ਦੇ ਪਿਤਾ ਜੀ ਦਾ ਨਾਮ ਸੀ। ਤੇ ਕਹਿ ਰਹੇ ਨੇ ਇਹ ਚਾਰ ਭਰਾ ਸੀ, ਤੇ ਜਿਹੜੇ ਇਹਨਾਂ ਤੋਂ ਛੋਟੇ ਸੀ ਨਾ, ਇਹਨਾਂ ਦੇ ਛੋਟੇ ਭਰਾ
ਤਿਸਕੇ ਨੰਦਨ ਸੰਗ ਇਹੋ।
ਕਹਿੰਦੇ ਉਹਨਾਂ ਦੇ ਪੁੱਤਰ ਦੇ ਨਾਲ, ਭਾਵ ਛੋਟੇ ਭਰਾ ਦੇ ਪੁੱਤਰ ਭਤੀਜੇ ਦੇ ਨਾਲ,
ਵਿਆਹੀ ਵੱਡ ਗਿਆਤਾ,
ਬਹੁਤ ਗਿਆਤ ਵਾਲੀ, ਬੜੀ ਸਮਝ ਵਾਲੀ, ਬੜੀ ਸਿਆਣੀ ਸੀ ਬੀਬੀ ਅਮਰੋ। ਬੀਬੀ ਅਮਰੋ ਜੀ ਅਮਰਦਾਸ ਜੀ ਦੇ ਭਤੀਜੇ ਦੇ ਨਾਲ ਵਿਆਹੀ ਹੋਈ ਸੀ।
ਪਿਤਾ ਹੋਏ ਪਿਤ ਪਾਸ ਤੇ,
ਕਹਿੰਦੇ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਜੀ ਤੋਂ ਸ਼ਾਦੀ ਕਰਾ ਕੇ ਵਿਦਾ ਹੋ ਕੇ ਆਪਣੇ ਸਹੁਰਿਆਂ ਦੇ ਘਰ ਆਈ।
ਸਸਰਾਰ ਬਸੰਤੀ,
ਤੇ ਸਹੁਰਿਆਂ ਦੇ ਘਰ ਹੁਣ ਵੱਸ ਰਹੀ ਹੈ, ਕਿਉਂਕਿ ਸੰਸਾਰ ਦੀ ਮਰਿਆਦਾ ਹੈ ਨਾ, ਪੇਕਿਆਂ ਦੇ ਘਰੋਂ ਸਹੁਰਿਆਂ ਦੇ ਘਰ ਜਾ ਕੇ ਰਹਿਣਾ ਹੈ। ਇਹ ਮਾਤ ਲੋਕ ਵੀ ਪੇਕੇ ਘਰ ਹੈ, ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਜੇ ਪਤੀ ਨਾਲ ਪਿਆਰ ਹੈ ਤਾਂ ਸਹੁਰੇ ਆਈ ਦਾ ਫਾਇਦਾ ਹੈ, ਤੇ ਜੇ ਨਹੀਂ ਤੇ ਕਹਿੰਦੇ ਮੁਕਲਾਵੇ ਸਾਰਿਆਂ ਦੇ ਤੁਰਨੇ ਨੇ, ਸਾਰਿਆਂ ਨੇ ਸਹੁਰੇ ਜਾਣਾ ਹੈ, ਸੰਸਾਰ ਵੀ ਸਾਰਿਆਂ ਨੇ ਛੱਡਣਾ ਹੈ। ਜੇ ਰੱਬ ਨਾਲ ਪਿਆਰ ਬਣ ਗਿਆ ਤੇ ਜੀਵ ਰੂਪ ਕਿਸ਼ਤੀ ਦਾ ਮਾਤ ਲੋਕ ਰੂਪੀ ਪੇਕੇ ਘਰ ਤੋਂ ਜਾਣਾ ਸਫਲਾ ਹੋ ਜਾਂਦਾ ਹੈ। ਤੇ ਇਹ ਬੀਬੀ ਅਮਰੋ ਜੀ ਆਪਣੇ ਸਸੁਰਾਰ ਬਸੰਤੀ ਆਪਣੇ ਸਹੁਰਿਆਂ ਦੇ ਘਰ ਵੱਸਦੇ ਹਨ।
ਬਹੁਤ ਬਰਖ ਤਿੰਨ ਘਰ ਰਹੇ,
ਬਹੁਤੇ ਸਾਲ ਆਪਣੇ ਸਹੁਰਿਆਂ ਦੇ ਘਰ ਵਿੱਚ ਬੀਬੀ ਅਮਰੋ ਜੀ ਰਹਿੰਦੇ ਰਹੇ।
ਅਮਰੋ ਮਤਵੰਤੀ,
ਕੌਣ ਮਤਵੰਤੀ, ਸ੍ਰੇਸ਼ਠ ਮਤ ਵਾਲੀ, ਸ੍ਰੇਸ਼ਠ ਬੁੱਧੀ ਵਾਲੀ, ਚਤਰ ਸਿਆਣੀ, ਗਿਆਤ ਰੱਖਣ ਵਾਲੀ ਬੀਬੀ ਅਮਰੋ।
ਮਹਿਮਾ ਲਖੀ ਨਾ ਕਿਨਹੋ ਤੇ ਹੋ,
ਕਹਿੰਦੇ ਉਹਨਾਂ ਦੀ ਵਡਿਆਈ ਬੀਬੀ ਅਮਰੋ ਦੀ ਜਾਣੀ ਕਿਸੇ ਨਹੀਂ। ਕਈ ਰਹਿ ਵੀ ਹੋ ਜਾਂਦਾ ਹੈ, ਕਈ ਭੈਣਾਂ ਚੰਗੇ ਘਰ ਦੀਆਂ, ਨਿਤਨੇਮ ਕਰਨ ਵਾਲੀਆਂ, ਬਾਣੀ ਪੜ੍ਹਨ ਵਾਲੀਆਂ, ਚੰਗੇ ਘਰਾਣੇ ਦੀ ਹੁੰਦੀਆਂ, ਸਹੁਰਾ ਘਰ ਇਹੋ ਜਿਹਾ ਮਿਲ ਜਾਂਦਾ ਜਿਹਨਾਂ ਨੂੰ ਬਾਣੀ ਦਾ ਕੋਈ ਗਿਆਤ ਹੀ ਨਹੀਂ ਹੁੰਦਾ। ਉੱਥੇ ਫਿਰ ਵਿਯੋਗ ਵਾਲਾ ਹੀ ਕੰਮ ਹੁੰਦਾ, ਉੱਥੇ ਮਿਲਾਪ ਨਹੀਂ ਹੁੰਦਾ। ਬੀਬੀ ਅਮਰੋ ਜੀ ਰਹਿੰਦੇ ਨੇ ਪਰ ਕਿਸੇ ਪਛਾਣਿਆ ਹੀ ਨਹੀਂ ਵੀ ਗੁਰੂ ਦੀ ਪੁੱਤਰੀ ਹੈ।
ਨਿਤ ਪ੍ਰਤ ਇਮ ਠਾਨ,
ਪਰ ਨਿਤਾ ਪ੍ਰਤੀ ਦਾ ਨਿਤਨੇਮ ਕੀ ਹੈ ਬੀਬੀ ਅਮਰੋ ਜੀ ਦਾ, ਜੋ ਕਰਦੀ ਹੈ ਰੋਜ਼ ਉਹ ਅੱਗੇ ਦੱਸ ਰਹੇ ਨੇ।
ਗ੍ਰਹਿ ਧੰਦਾ ਸਭ ਦਿਨ ਕਰ ਹੈ,
ਘਰ ਦੇ ਧੰਦੇ ਸਾਰੀ ਦਿਹਾੜੀ ਬੀਬੀ ਅਮਰੋ ਜੀ ਕਰਦੇ ਨੇ। ਇਹ ਸੁਚੱਜਾ ਢੰਗ ਹੁੰਦਾ ਹੈ ਸਹੁਰੇ ਪਰਿਵਾਰ ਦੇ ਵਿੱਚ ਵੀ ਸਤਿਕਾਰ ਬਣਾਉਣਾ, ਸਹੁਰੇ ਪਰਿਵਾਰ ਨੂੰ ਸਾਰਿਆਂ ਜੀਆਂ ਨੂੰ ਚੰਗਾ ਸਮਝਣਾ, ਥਾਂ ਬਥਾਂ ਸਾਰਿਆਂ ਨੂੰ ਮਾਨ ਦੇਣਾ, ਇਹ ਇੱਕ ਸ੍ਰੇਸ਼ਠ ਮਤੀ ਦੀ ਨਿਸ਼ਾਨੀ ਹੈ। ਇਹ ਚੰਗੀ ਮਾਂ ਪਿਓ ਦੀ ਸਿੱਖਿਆ ਦਾ ਕਰਤੱਵ ਹੈ ਕਿ ਸਾਰਿਆਂ ਦਾ ਜਾ ਕੇ ਸਤਿਕਾਰ ਕਰਨਾ। ਕਹਿੰਦੇ ਗ੍ਰਹਿ ਦਾ ਘਰਾਂ ਦੇ ਧੰਦੇ ਜਿਹੜੇ ਨੇ ਉਹ ਸਾਰੇ ਕੰਮ ਸਾਰਾ ਦਿਨ ਬੀਬੀ ਕਰਦੀ ਹੈ।
ਇਹਨੇ ਆਇਸ ਮੰਨੇ,
ਸਾਰਿਆਂ ਦੀ ਆਇਸ ਵੀ ਮੰਨਦੀ ਹੈ। ਇਹ ਨਹੀਂ ਵੀ ਰੋਟੀਆਂ ਪਕਾ ਕੇ ਦਿੰਦੀ ਹੈ ਤੇ ਅੱਗੋਂ ਪੰਜ ਪੱਥਰ ਲੈ ਕੇ ਪੈਂਦੀ। ਜੇ ਘਰ ਦਾ ਕੰਮ ਕਰਦੀ ਹੈ ਤੇ ਸਤਿਕਾਰ ਵੀ ਕਰਦੀ ਹੈ ਸਾਰਿਆਂ ਦਾ। ਸਹੁਰੇ ਦਾ ਵੱਖਰਾ ਸਤਿਕਾਰ, ਸੱਸ ਦਾ ਵੱਖਰਾ ਸਤਿਕਾਰ, ਛੋਟਿਆਂ ਨੂੰ ਮਾਨ, ਵੱਡਿਆਂ ਨੂੰ ਸਤਿਕਾਰ ਦੇਣਾ, ਇਸ ਤਰ੍ਹਾਂ ਬੀਬੀ ਜੀ ਕਰਦੇ ਨੇ।
ਜਾਗਹਿ ਪਾਛਲ ਰਾਤ ਕੋ,
ਇਹ ਹੁਣ ਇਹੋ ਹੀ ਦੱਸੀ ਜਾਂਦੇ ਨੇ ਕੀ ਕਰਦੇ ਨੇ। ਇੱਕ ਤਾਂ ਘਰ ਦਾ ਧੰਦਾ ਕਰਦੇ ਨੇ, ਇੱਕ ਸਾਰਿਆਂ ਦਾ ਸਤਿਕਾਰ ਕਰਦੇ ਨੇ, ਇੱਕ ਪਿਛਲੀ ਰਾਤ ਜਾਗਦੇ ਨੇ, ਅੰਮ੍ਰਿਤ ਵੇਲੇ ਉੱਠ ਪੈਂਦੇ ਨੇ।
ਘਰ ਸੋਚ ਇਸ਼ਨਾਨਾ,
ਪਹਿਲਾਂ ਸੋਚ ਕਰਦੇ ਨੇ। ਸੋਚ ਦੀ ਕਿਰਿਆ ਹੁੰਦੀ ਇਸ਼ਨਾਨ ਤੋਂ ਪਹਿਲਾਂ ਦੀ ਕਿਰਿਆ। ਦਾਤਨ ਕੁਰਲਾ ਕਰਨਾ, ਜੰਗਲ ਮੈਦਾਨ ਜਾਣਾ, ਪੰਚ ਇਸ਼ਨਾਨਾ ਕਰਨਾ, ਸੋਚ ਇਸ਼ਨਾਨ ਦੀ ਕਿਰਿਆ। ਇਸ਼ਨਾਨ ਤੋਂ ਪਹਿਲਾਂ ਕਰ ਸੋਚ, ਫਿਰ ਇਸ਼ਨਾਨਾ। ਸੋਚ ਦੀ ਕਿਰਿਆ ਕਰਕੇ ਫਿਰ ਬੀਬੀ ਜੀ ਤੜਕੇ ਉੱਠ ਕੇ ਇਸ਼ਨਾਨ ਕਰਦੇ ਨੇ।
ਸ੍ਰੀ ਨਾਨਕ ਬਾਣੀ ਪਠਹੇ,
ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰੀ ਹੋਈ ਅਲਾਹੀ ਬਾਣੀ ਉਹ ਬੀਬੀ ਜੀ ਆਪਣੇ ਮੁਖ ਤੋਂ ਪੜ੍ਹਦੇ ਨੇ।
ਕਰ ਪ੍ਰੇਮ ਮਹਾਨਾ,
ਕਿਸ ਤਰ੍ਹਾਂ ਪੜ੍ਹਦੇ ਨੇ, ਅਖਬਾਰ ਦੀ ਤਰ੍ਹਾਂ ਨੀ। ਕਈਆਂ ਦਾ ਨਿਤਨੇਮ ਕਰਨਾ ਵੀ ਅਖਬਾਰ ਦੀ ਤਰ੍ਹਾਂ, ਅਖਬਾਰ ਪੜ੍ਹਦੀ ਇਸ ਤਰ੍ਹਾਂ ਨੀ ਪੜ੍ਹਦੇ। ਕਰ ਪ੍ਰੇਮ ਮਹਾਨਾ, ਐ ਆਪਣੇ ਮਨ ਨੂੰ ਇਕਾਗਰ ਕਰਕੇ ਬੜੇ ਪ੍ਰੇਮ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ।
ਦਿਸ ਨਿਸ ਉੱਠ ਸਤ ਗੁਰ ਸਿਮਰ,
ਕਹਿੰਦੇ ਨੇ ਜਿਸ ਦਿਨ ਦੀ ਇਹ ਗੱਲ ਆ ਨਾ, ਬ੍ਰਹਮਚਾਰੀ ਬੁਰਾ ਭਲਾ ਕਹਿ ਕੇ ਚਲੇ ਗਿਆ, ਤੂੰ ਨੁਗਰੇ ਦਾ ਸੰਗ ਕੀਤਾ ਤੇ ਅਮਰਦਾਸ ਜੀ ਉਦਾਸ ਬੈਠੇ ਸੀ, ਉਸ ਰਾਤ ਦੀ ਗੱਲ ਹੈ। ਕਹਿੰਦੇ ਤਿਸ ਨਿਸ ਉੱਠ ਸਤਿਗੁਰ
ਮੱਜਨ ਕੋ ਠਾਨਾ,
ਉਸ ਰਾਤ ਉੱਠੇ, ਉੱਠ ਕੇ ਸੌਚ ਦੀ ਕਿਰਿਆ ਕਰਕੇ ਇਸ਼ਨਾਨ ਕੀਤਾ।
ਪੜ੍ਹੇ ਗੁਰੂ ਕੇ ਸ਼ਬਦ ਸ਼ੁਭ,
ਸ਼ੁਭ ਜਿਹੜੇ ਸ਼ਬਦ ਗੁਰੂ ਨਾਨਕ ਦੇ ਉਚਾਰੇ ਹੋਏ ਨਾ ਮੁਖਾਰ ਬਿੰਦ ਤੋਂ, ਮਿੱਠੀ ਬਾਣੀ, ਉਹਨੂੰ ਬੜੀ ਸੁਰ ਦੇ ਵਿੱਚ, ਬੜੇ ਪਿਆਰ ਦੇ ਨਾਲ, ਬੜੀ ਸ਼ਰਧਾ ਨਾਲ ਬਾਣੀ ਪੜ੍ਹ ਰਹੇ ਨੇ।
ਫਲ ਜਿਨੋ ਮਹਾਨਾ,
ਜਿਸ ਬਾਣੀ ਨੂੰ ਪੜ੍ਹਨ ਦਾ ਬੜਾ ਵੱਡਾ ਫਲ ਹੈ। ਕੀ ਫਲ ਹੈ? ਦੁਨੀਆਂ ਦੇ ਪਦਾਰਥ ਤਾਂ ਮਿਲਦੇ ਨੇ, ਬ੍ਰਹਮ ਗਿਆਨ ਰੂਪੀ ਫਲ ਮਿਲ ਜਾਂਦਾ ਹੈ। ਜਿਹੜਾ ਸ਼ਰਧਾ ਨਾਲ ਬਾਣੀ ਪੜ੍ਹਦਾ ਹੈ ਉਹਨੂੰ ਰੱਬ ਮਿਲ ਜਾਂਦਾ ਹੈ। ਸਭ ਤੋਂ ਵੱਡਾ ਫਲ ਹੈ ਬ੍ਰਹਮ ਗਿਆਨ, ਰੱਬ ਦਾ ਗਿਆਨ। ਸਾਰੇ ਫਲਾਂ ਦੀ ਦਾਤੀ ਹੈ ਬਾਣੀ। ਪਦਾਰਥ ਮਿਲਦੇ ਨੇ, ਪੁੱਤਰ ਮਿਲਦੇ ਨੇ, ਸਭ ਕੁਝ ਇਸ ਗੁਰੂ ਘਰ ਵਿੱਚੋਂ ਮਿਲਦਾ ਹੈ ਬਾਣੀ ਪੜ੍ਹਨ ਵਾਲਿਆਂ ਨੂੰ। ਤੇ ਜਿਹੜਾ ਕੋਈ ਬ੍ਰਹਮ ਗਿਆਨ ਦੀ ਦਾਤ ਮੰਗਦਾ ਹੋਵੇ ਉਹਨੂੰ ਬ੍ਰਹਮ ਗਿਆਨ ਦਾ ਫਲ ਵੀ ਗੁਰੂ ਦੇ ਦਿੰਦੇ ਹਨ।
ਸਦੀ ਬਲੋਵਤ ਸਹਿਜ ਸੋ,
ਹਾਂ, ਬੀਬੀ ਜੀ ਕੀ ਕਰ ਰਹੇ, ਨਾਲੇ ਤਾਂ ਬਾਣੀ ਬੜੇ ਪਿਆਰ ਨਾਲ ਪੜ੍ਹ ਰਹੇ ਨੇ, ਨਾਲੇ ਚਾਟੀ ਵਿੱਚ ਦਹੀਂ ਪਾਇਆ ਤੇ ਮਧਾਣੀ ਪਾ ਕੇ, ਨੇਤਰਾ ਪਾ ਕੇ ਦਹੀਂ ਰਿੜਕ ਰਹੇ ਨੇ।
ਮੁੱਖ ਬੋਲਤ ਬਾਣੀ
ਤੇ ਨਾਲੇ ਬਾਣੀ ਪੜ੍ਹੀ ਜਾਂਦੇ ਨੇ। ਮੈਨੂੰ ਨਿਊਜ਼ੀਲੈਂਡ ਇੱਕ ਸਿੰਘ ਮਿਲਿਆ, ਮੇਰਾ ਰੂਹ ਖੁਸ਼ ਹੋ ਗਿਆ, ਰੋਮ ਰੋਮ ਖਿੜ ਗਿਆ। ਬਾਣੀ ਬੜੀ ਸੁੰਦਰ ਪੜ੍ਹਦਾ ਸੀ, ਕੰਠ ਬਾਣੀ। ਮੈਂ ਕਿਹਾ ਭਾਈ ਸਾਹਿਬ ਕਦੋਂ ਦੀ ਬਾਣੀ ਕੰਠ ਕੀਤੀ ਹੈ? ਕਹਿੰਦਾ ਗਿਆਨੀ ਜੀ, ਮੇਰੀ ਮਾਂ ਮੈਨੂੰ ਗੋਦ ਵਿੱਚ ਬਿਠਾ ਕੇ ਪੰਜ ਬਾਣੀਆਂ ਪੜ੍ਹਦੀ ਹੁੰਦੀ ਸੀ, ਮੈਂ ਸੁਣ ਸੁਣ ਕੇ ਕੰਠ ਕਰਨ। ਮੈਂ ਕਿਹਾ ਧੰਨ ਤੇਰੀ ਮਾਂ ਤੇ ਧੰਨ ਤੂੰ, ਧੰਨ ਜਨਨੀ ਜਨ ਜਾਇਆ, ਧੰਨ ਪਿਤਾ ਪ੍ਰਧਾਨ। ਤੇ ਜੇ ਮਾਂ ਸੀਰੀਅਲ ਹੀ ਵੇਖੀ ਜਾਂਦੀ 12 ਵਜੇ ਤੱਕ ਤੇ ਫਿਰ ਤੇ ਨਿਤਨੇ ਵੀ ਨੀ ਨਾ ਜੰਮ ਸਕਦੇ, ਫਿਰ ਤਾਂ ਭੂਤ ਪ੍ਰੇਤ ਹੀ ਜੰਮਣੇ ਆ ਨਾ। ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ, ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ। ਕਹਿੰਦੇ ਕਲਯੁਗ 'ਚ ਬੰਦੇ ਜੰਮਦੇ ਹੀ ਨਹੀਂ, ਇਹ ਗੁਰਬਾਣੀ ਦਾ ਫਰਮਾਨ ਹੈ, ਭੂਤ ਪ੍ਰੇਤ ਹੀ ਜੰਮਦੇ। ਕਹਿੰਦੇ ਕਿਹੜੇ ਕਿਹਦੇ? ਪੁੱਤ ਜਨੂਰਾ, ਪੁੱਤ ਭੂਤਨਾ, ਧੀ ਜਨੂਰੀ, ਧੀ ਵੀ ਭੂਤਨੀ, ਤੇ ਜੋਰੂ ਜਿੰਨਾ ਦਾ ਸਿਕਦਾਰ, ਮਾਂ ਵੱਡੀ ਭੂਤਨੀ, ਜਿਹੜੀ ਬੱਚਿਆਂ ਨੂੰ ਚੰਗੇ ਪਾਸੇ ਲਾਉਂਦੀ ਨਹੀਂ, ਸਿਮਰਨ ਕਰਦੀ ਨਹੀਂ। ਬੀਬੀ ਜੀ ਦਹੀਂ ਰਿੜਕ ਰਹੇ ਨੇ, ਨਾਲੇ ਬਾਣੀ ਪੜ੍ਹ ਰਹੇ। ਵੇਖੋ, ਚਿੱਤ ਪਰਮਾਤਮਾ ਨਾਲ ਹੈ ਤੇ ਹੱਥਾਂ ਨਾਲ ਕਾਰ ਕਰ ਰਹੇ। ਐਸਾ ਜੀਵਨ ਜਦੋਂ ਹੋ ਗਿਆ ਫਿਰ ਸਾਨੂੰ ਬ੍ਰਹਮ ਗਿਆਨੀ ਮਿਲਣਗੇ। ਕਈ ਪੁੱਛਦੇ ਨੇ ਹੁਣ ਸੰਤ ਪੂਰਨ ਕਿਉਂ ਨਹੀਂ ਮਿਲਦਾ ਬ੍ਰਹਮ ਗਿਆਨੀ? ਮੈਂ ਕਿਹਾ ਮਾਂ ਹੀ ਨਹੀਂ ਰਹੀ ਜਨਮ ਦੇਣ ਵਾਲੀ, ਹਰ ਇੱਕ ਮਾਂ ਦੇ ਵੱਸ ਦੀ ਗੱਲ ਨਹੀਂ। ਗੁਰੂ ਗੋਬਿੰਦ ਸਿੰਘ ਦੀ ਮਾਂ ਬਣ ਜਾਵੇ, ਬਾਬਾ ਦੀਪ ਸਿੰਘ ਦੀ ਮਾਂ ਬਣ ਜਾਵੇ, ਪਹਿਲਾਂ ਜੀਵਨ ਬਣਾਉਣਾ ਪਵੇਗਾ, ਫਿਰ ਐਸੀਆਂ ਰੂਹਾਂ ਜਨਮ ਲੈਂਦੀਆਂ ਨੇ। ਫਿਰ ਉਹ ਮਾਂ ਨੂੰ ਧੰਨ ਧੰਨ ਆਖਿਆ ਹੈ। ਤੇ ਇੱਥੇ ਕਹਿ ਰਹੇ ਨੇ ਬੀਬੀ ਜੀ ਦਹੀਂ ਰਿੜਕਦੇ ਨੇ, ਨਾਲੇ ਬਾਣੀ ਪੜ੍ਹਦੇ ਨੇ।
ਹੋਏ ਪ੍ਰਸੰਨ ਕਰ ਪ੍ਰੇਮ ਸੋ,
ਕਹਿੰਦੇ ਨੇ ਬੜੇ ਪ੍ਰਸੰਨ ਹੋ ਕੇ, ਖੁਸ਼ੀ ਦੇ ਨਾਲ ਔਰ ਬੜੇ ਪ੍ਰੇਮ ਦੇ ਨਾਲ।
ਨਿਜ ਬਿਰਤੀ ਟਿਕਾਨੀ,
ਆਪਣੀ ਬਿਰਤੀ ਵੀ ਟਿਕਾਈ ਹੋਈ ਹੈ। ਵੇਖੋ ਕਿੰਨੀ ਇਕਾਗਰਤਾ ਹੈ। काम भी कर रहे ने, बाणी भी पढ़ते ने, बिरती भी एकागर है, ध्यान भी एकागर है। ये नहीं भी ध्यान भजा फिरदा होवे, ध्यान टिकया ना होवे, ये भी गल नहीं।
निज कर पर श्री अमर जे,
इधर निज कर अपने घर दे विच अमरदास जी जिथे बैठे हुए सन,
चिंता गलताने,
चिंता विच गलतान होए पए सी, चिंता विच खुबे पए सी, चिंता बुरी बला है। एक प्रशियन दा विद्वान होया, उन्हें चिंता प्रति लिखिया, वो कहिंदा यके मुर्ग दीतम ना पाओ ना पर, ना अजशिक में मादर ना पादर पिदर, ना बर आसमा ना जेरे जमी, हमेशा खुरद गोशते आदमी। गुरु ग्रंथ साहिब च भी संस्कृत दे शब्द आउंदे ने, यक अर्ज गुफ्तम पेशतो दरगोश कुन करतार। जयदेव जी का पद है, प्रमाद पुरख मनोपिमंग सत्याद भाव रतंग परमत पुतंग प्रकृत परंग जा चिंत सर्बगतंग। जदों टकसाला में पढ़ी था ना, भाई बलबीर सिंह बैठे दमदमी टकसाल च पढ़े, दास भी संत करतार सिंह रन रहा, उदों ये बाणियां कंठ करके सुनाई दियां ते अगे संथिया मिलदी नहीं ते पढ़ाउंदे ही नहीं। और जफरनामे वर्गियां बाणियां, ब्रंगे मक्ष शाह पोश आम दंद, बा यक बारगी खरोश आम दंद, किन्ने सोहणे बचन ने चमकौर दी जंग दे के, आंख वाजे मरदूद छाया दवार, बा मैदान आमद बा मरदान वार, दरेगा अगर ओ दीद में, बा यकतीर लाचार बख्शीद में। गुरु कहिंदे तू ख्वाजा मर्द खवाउणा है, मैं कहिंदा तू ख्वाजा मरदूद है। फारसी विच मरदूद कहिंदे बुजदिल नूं, जे तू मर्द नूं साडे सामने आउणे इक तीर तेनूं बख्श देंदे, तू तां कंध दी आसरा लैके ओट लैके लुक गए। गुरु चाहुंदा सी मेरा सिख हर एक बोली तो जाणू होवे, अनमतगी दा उत्तर दे सके, पर सानू तुहानू गुरमुखी पढ़नी औखी होई पई है। कई कहिंदे ज्ञानी जी साडे कोल मरन दा टाइम नहीं, तुसीं बाणी दीआं गल्लां करदे जी। मैं कहा तुहाडे कोल नहीं, उहदे कोल हैगा, आपे लै जाओ, फिक्र ना करो, तुहानू फिक्र करन दी लोड़ नहीं, उहने आपे टाइम कढ लैणा। ये तो साडी सिख जगत दी हालत हो गई है, सिख जगत विच विद्वान नहीं जे पैदा हो रहा, जो पहला महापुरख कर गए ने हो गया। अगे चल रहा कम, चार साखियां सिख लिया, चार किताबां पढ़ लिया, स्टेज ते बह गए, लाला लाला हो गई, कम निबड़ गया। नरोई विद्या गुप्त हुंदी जांदी है ते होर दी दसा वीह सालां नूं नहीं मिलनी, ना चंगा पाठी ना चंगा ज्ञानी, कोई मेहनत करके खुशी नहीं, रहिंदी खुंदी कसर असीं कमेटियां वाले कढ़ी जांदे आ, किसे दा सत्कार नहीं, कोई गल नहीं, कोई बात नहीं, तो तरी बस टप टप होई पई। मैं तो पहली बार आया, मैं तो कनेडा न्यूजीलैंड जाना, जो मैं वेखी हालत मैं स्टेज तो कह नहीं सकता गुरु की हजूरी। पंडित वेद प्रकाश करते सी, अठा धातां दा थड़ा बना के दुख हुंदा है, फिर वह वेद नूं पढ़दे सी, बेदी बालदे सी, वेद पढ़न वाला कोई ना रहा, क्योंकि ब्राह्मण नूं देंदा कोई कुछ नहीं सी। हेरा फेरियां ब्राह्मण ने क्यों कीतियां, गुरु ने आख्या ना, साई पुत्री जजमान की साह तेरी, ये धार खाते तेरा जन्म गया, ते पंडित हेरा फेरियां ते हो गए, वेद पढ़ो रह गए, पढ़े ना संस्कृत, वेद हुण लमारी च कि उल्ली लगी हो मैं कह नहीं सकता, पए हुण कित प्रकाश कित नहीं जी होंगे, क्योंकि वेदां नूं पढ़न वाला कोई नहीं रहा, की बेदी हुण उहदे साले चक्कर कटी जांदे, दे तरे दी चार सलोक ही सिखे आ, बुता सार लैंदे आ। जे साडी हालत रही ते ओह हालत रहनी, असीं पीढ़ी दे परिक्रमा कर छड्या करनियां, जी गुरु ग्रंथ साहिब ते आउंदा नहीं पढ़ीए की, परिक्रमा कर छड्डो। ਤੇ ਗੁਰੂ ਨਾਨਕ ਨੂੰ ਜਿਹੜੇ ਪੱਥਰ ਮਾਰਦੇ ਸੀ ਕਿਉਂ ਮਾਰਦੇ ਸੀ, ਉਹ ਗੁਰੂ ਦੀ ਵਿਚਾਰ ਨਹੀਂ ਸੀ ਸੁਣੀ, ਜਦੋਂ ਸੁਣ ਲਈ ਉਹ ਸ਼ਰਧਾ ਬਾੜ ਬਣ ਗਏ। ਪਹਿਲਾਂ ਕਹਿੰਦੇ ਸੀ ਕੋਈ ਆਖੇ ਭੂਤ ਨਾ ਕੋ ਕਹੇ ਬਿਤਲ, ਜਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਨਾ ਹੋਵੇਗੀ, ਇਹਦੇ ਅਰਥ ਨਾ ਆਉਂਦੇ ਹੋਣਗੇ, ਤੇ ਫਿਰ ਕੀ ਕਰਾਂਗੇ। ਜਿਸ ਤਰ੍ਹਾਂ ਕੋਈ ਗੁਰੂ ਗ੍ਰੰਥ ਸਾਹਿਬ ਸਾਥੋਂ ਖੋਹ ਕੇ ਲੈ ਜੇ ਤੇ ਪੀੜਾ ਰਹਿ ਜੇ, ਤੇ ਪੀੜੀ ਦੇ ਪਰਿਕਰਮਾ ਕਰੀ ਜਾਵਾਂਗੇ, ਪੰਡਿਤਾਂ ਦੀ ਵਾਲੀ ਸਾਡੀ ਹਾਲਤ ਹੋਣ ਵਾਲੀ ਆ ਜੇ ਅਸੀਂ ਨਾ ਇਸ ਗੱਲ ਨੂੰ ਸਾਂਭਿਆ। ਮੈਂ ਤਾਂ ਸ਼੍ਰੋਮਣੀ ਕਮੇਟੀ ਵਿੱਚ ਵੀ ਕਿਹਾ ਸੀ ਇਹ ਗੱਲ, ਮੈਨੂੰ ਨਾ ਸਿੰਘ ਸਾਹਿਬ ਲੱਗਣ ਨੂੰ ਚਿੱਠੀ ਕਰ ਲਈ, ਹਰਿਮੰਦਰ ਸਾਹਿਬ ਗ੍ਰੰਥੀ ਲਾਉਣਾ ਹੈ। ਜਦੋਂ ਕੁਝ ਮੈਂ ਗੱਲਾਂ ਕੀਤੀਆਂ ਮੱਕੜ ਨਾਲ, ਉਹਨੇ ਕਿਹਾ ਬਾਬਾ ਜੀ ਤੁਸੀਂ ਨਹੀਂ ਸਾਡੇ ਕੋਲ ਰਹਿ ਸਕਦੇ, ਸਾਡੇ ਕੋਲ ਨਿਯਮ ਨੇ। ਮੈਂ ਕਿਹਾ ਮੈਂ ਤੁਹਾਡੇ ਨਿਯਮ ਮੰਨਣ ਨੂੰ ਤਿਆਰ ਹੀ ਨਹੀਂ, ਮੇਰੇ ਤੋਂ ਜੂਠੇ ਕਪੜੀ ਤੁਹਾਡੇ ਫੜੇ ਜਾਂਦੇ, ਚਾਹ ਵਾਲੇ ਜਿਹੜੇ ਫੜਦੇ ਉਹਨਾਂ ਨੂੰ ਰੱਖ ਲਓ। ਪਿਆਰਿਓ ਜੇ ਸਾਡੀ ਇਹ ਹਾਲਤ ਰਹੀ, ਤੇ ਮੈਂ ਇੱਕ ਗੱਲ ਕਹੀ ਸੀ ਮੱਕੜ ਸਾਹਿਬ ਨੂੰ, ਮੈਂ ਕਿਹਾ ਤੁਹਾਡੇ ਦਫ਼ਤਰ ਦੇ ਜਿੰਨੀਆਂ ਕੁਰਸੀਆਂ ਨਾ, ਸੈਕਟਰੀ ਦੀ, ਪ੍ਰਧਾਨ ਦੀ, ਫਲਾਣੀ ਢੀਂਗੜੀ, ਇਹਦੇ ਕਰਕੇ ਜੇ ਜਿੱਦਣ ਪਰਿਕਰਮਾ ਕਰਨ ਲੱਗ ਪਿਆ ਗੁਰੂ ਗ੍ਰੰਥ ਸਾਹਿਬ ਯਾਦ ਨਾ ਰਿਹਾ, ਕੋਈ ਪੜ੍ਹਨ ਵਾਲਾ ਨਾ ਰਿਹਾ, ਤੁਹਾਡੇ ਦਫ਼ਤਰ ਹੀ ਚੁੱਕੇ ਜਾਣਗੇ, ਕੋਈ ਕੁਰਸੀ ਨਹੀਂ ਜੇ ਲੱਭਣੀ, ਕਿਸੇ ਸੈਕਟਰੀ ਬਣਨਾ, ਕਿਸੇ ਪ੍ਰਧਾਨੀ ਜੀ ਬਣਨਾ, ਸਾਂਭੋ ਆਪਣੇ ਧਰਮ ਨੂੰ,
ਸਭ ਆਪਣੇ ਵਿਰਸੇ ਨੂੰ ਕਿੱਧਰ ਨੂੰ ਤੁਰ ਪਈ ਸੇ ਕੌਮ ਮਿੰਨਤ ਸਮਝ ਨਹੀਂ ਆਉਂਦੀ। ਵਿਦਵਾਨ ਦੀ ਕੋਈ ਕਦਰ ਨਹੀਂ, ਕੋਈ ਸਤਿਕਾਰ ਨਹੀਂ, ਤੇ ਕਿਤਨਾ ਗੱਲ ਚੱਲੇਗੀ, ਮੈਨੂੰ ਤਾਂ ਸਮਝ ਨਹੀਂ ਆ। ਖੈਰ ਮੈਂ ਚਿੰਤਾ ਦੀ ਗੱਲ ਕਰ ਰਿਹਾ ਸਾਂ। ਯੱਕੇ ਮੁਰਗ ਦੀਦਮ ਨਾ ਪਾਉਂ ਨਾ ਪਰ, ਯੱਕੇ ਫਾਰਿਸ਼ ਵਿੱਚ ਕਹਿੰਦੇ ਇੱਕ ਨੂੰ, ਕਹਿੰਦੇ ਇੱਕ ਮੁਰਗ ਮੈਂ ਪੰਛੀ ਵੇਖਿਆ ਜਿਹਦੇ ਪਾਉਂ ਨਾ ਪਰ, ਨਾ ਜਿਹਦੇ ਪੈਰ ਨੇ ਨਾ ਜਿਹਦੇ ਪਰ ਨੇ, ਵੀ ਉੱਡ ਕੇ ਚਲਿਆ ਜਾਵੇ ਜਾਂ ਤੁਰ ਕੇ ਚਲਿਆ ਜਾਵੇ। ਨਾ ਅਜ ਸ਼ਿਕਮੇ ਮਾਦਰ ਨਾ ਪਾਦਰ ਪਿੱਧਰ, ਨਾ ਉਹਦਾ ਮਾਂ ਨਾ ਤੇ ਨਾ ਉਹਦੀ ਮਾਂ ਤੇ ਨਾ ਉਹਦਾ ਪਿਓ, ਨਾ ਬਰ ਆਸਮਾਂ ਨਾ ਜ਼ੇਰੇ ਜ਼ਮੀਂ, ਨਾ ਆਸਮਾਨ ਤੇ ਰਹਿੰਦਾ ਨਾ ਜ਼ਮੀਨ ਤੇ ਰਹਿੰਦਾ, ਨਾ ਕੁਝ ਖਾਂਦਾ ਹੈ, ਖਾਂਦਾ ਕੀ ਹੈ, ਹਮੇਸ਼ਾ ਖੁਰ ਦੇ ਗੋਸ਼ਤ ਦੇ ਆਦਮੀ, ਮਨੁੱਖ ਦਾ ਗੋਸ਼ਤ ਮਾਸ ਖਾਂਦਾ ਹੈ, ਉਹ ਹੈ ਚਿੰਤਾ ਰੂਪੀ ਪੰਛੀ। ਇਹ ਜਿਹਨੂੰ ਚੰਬੜ ਜਾਵੇ ਨਾ ਚਿੰਤਾ, ਇਹ ਅੰਦਰ ਅੰਦਰ ਬੰਦੇ ਨੂੰ ਖੋਖਲਾ ਕਰ ਦਿੰਦੀ ਹੈ। ਅਮਰਦਾਸ ਜੀ ਨੇ ਅੰਦਰੋਂ ਖੋਖਲਾ ਕਰ ਦਿੱਤਾ, ਚਿੰਤਾ ਲੱਗ ਗਈ ਹੁਣ ਬਹੁਤ ਭਾਰੀ, ਤੇ ਚਿਤਵਦੇ ਰਹਿੰਦੇ ਨੇ।
ਜਾਗੇ ਸਗਲੀ ਜਾਮਣੀ,
ਸਾਰੀ ਰਾਤ ਜਾਗਦੇ ਰਹੇ ਅਮਰਦਾਸ ਜੀ ਨੂੰ ਨੀਂਦ ਨਹੀਂ ਆਈ, ਜਦੋਂ ਕਹਿ ਕੇ ਬ੍ਰਹਮਚਾਰੀ ਚਲੇ ਗਿਆ।
ਪੁਨ ਪੁਨ ਪਛਤਾਨੇ,
ਪੁਣਾ ਪੁਣਾ ਪਛਤਾ ਰਹੇ ਨੇ ਵੀ ਕੀ ਬਣਿਆ, ਮੈਂ ਜ਼ਿੰਦਗੀ ਕੱਢ ਲਈ, ਗੁਰੂ ਮੈਨੂੰ ਮਿਲਿਆ ਹੀ ਨਾ।
ਸਤਿਗੁਰ ਦਰਸ਼ਨ ਚਿਤਵਤੇ,
ਹੁਣ ਸਤਿਗੁਰਾਂ ਦੇ ਦਰਸ਼ਨ ਚਿਤਵਦੇ ਨੇ ਵੀ ਪੂਰਨ ਗੁਰੂ ਮੈਨੂੰ ਮਿਲ ਜਾਵੇ, ਮੈਂ ਦਰਸ਼ਨ ਕਰਾਂ।
ਬੇਨਤੀ ਬਹੁ ਭਾਖੇ,
ਬਹੁਤੀਆਂ ਬੇਨਤੀਆਂ ਅਕਾਲ ਪੁਰਖ ਅੱਗੇ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਪੂਰਨ ਗੁਰੂ ਨਾਲ ਮਿਲਾ ਦੇਣਾ ਕਰ।
ਜਾਮ ਨਿਸਾ ਤੇ ਤੁਨ ਪਰੇ,
ਕਹਿੰਦੇ ਜਾਮ ਨਿਸਾ ਜਦੋਂ ਇੱਕ ਪਹਿਰ ਰਾਤ ਰਹਿ ਗਈ ਨਾ, ਤੇ ਬੀਬੀ ਅਮਰੋ ਜੀ ਇਸ਼ਨਾਨ ਕਰਕੇ ਬਾਣੀ ਪੜ ਰਹੇ ਸੀ, ਉਹਨਾਂ ਦੀ ਧੁਨੀ ਬਾਣੀ ਦੀ ਕੰਨਾਂ ਵਿੱਚ ਗਈ, ਆਵਾਜ਼ ਕੰਨਾਂ ਵਿੱਚ ਜਾ ਕੇ ਪ੍ਰਵੇਸ਼ ਕਰ ਗਈ।
ਹੁਣ ਮਨ ਅਬਲਾਖੇ,
ਕਹਿੰਦੇ ਹੁਣ ਮਨ ਦੀ ਇੱਛਾ ਹੋਰ ਜਾਗੀ ਵੀ ਮੈਂ ਧਿਆਨ ਨਾਲ ਬਾਣੀ ਨੂੰ ਸੁਣਾ, ਮੈਨੂੰ ਤਾਂ ਬੜੀ ਸ਼ਾਂਤੀ ਮਿਲੀ ਹੈ, ਬੜਾ ਸਕੂਨ ਮਿਲਿਆ, ਬੜਾ ਆਨੰਦ ਆਇਆ ਹੈ।
ਸੁਣਨ ਲੱਗੇ ਮਨ ਰੋਕ ਕੇ,
ਮਨ ਨੂੰ ਰੋਕ ਕੇ ਸੁਣਨ ਲੱਗ ਕੇ, ਮਨ ਦੇ ਵਿਸ਼ੇ ਵਿਕਾਰ, ਮਨ ਦੀਆਂ ਬਿਰਤੀਆਂ, ਖੰਡਾਏ ਮਨ ਹੁੰਦੀਆਂ ਨੇ, ਉਹਨਾਂ ਰੋਕ ਕੇ ਭਾਵ ਮਨ ਨੂੰ ਅੰਦਰ ਟਿਕਾ ਕੇ ਸਾਰੀਆਂ ਸੁਰਤੀਆਂ ਬਿਰਤੀਆਂ ਰੋਕ ਕੇ ਸੁਣਨ ਲੱਗ ਪਏ।
ਸੁੰਦਰ ਗੁਰਬਾਣੀ,
ਜੋ ਗੁਰਬਾਣੀ ਬੜੀ ਸੁੰਦਰ ਹੈ।
ਚੁਭਤ ਚੀਤ ਤਰ ਵਤਰਦਾ,
ਬਾਣੀ ਜਿਹੜੀ ਹੈ ਹਿਰਦੇ ਨੂੰ ਚੁਭਦੀ ਹੈ, ਤੀਰ ਦੀ ਤਰ੍ਹਾਂ ਜਾ ਕੇ ਵੱਜਦੀ ਹੈ। ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ, ਹੁਣ ਬਾਣ ਵੱਜ ਰਹੇ ਨੇ, ਤੀਰ ਵੱਜ ਰਹੇ ਨੇ, ਅਨਿਆਲੇ ਤੀਰ ਲੱਗ ਰਹੇ ਨੇ, ਤੇ ਦਰਬਤ ਰਿਦਾ, ਹਿਰਦਾ ਜਿਹੜਾ ਦਰਵੀ ਭੂਤ ਪਿਘਲਦਾ ਜਾਂਦਾ ਹੈ ਬਾਣੀ ਸੁਣ ਸੁਣ ਕੇ, ਨਿਮਰਤਾ ਵਿੱਚ ਤੁਰਿਆ ਆਉਂਦਾ ਹੈ।
ਰੁਚ ਜੱਗੀ ਮਹਾਨੀ,
ਹੁਣ ਮਨ ਵਿੱਚ ਬੜੀ ਰੁਚੀ ਪੈਦਾ ਹੋ ਗਈ।
ਤਹੇ ਤੇ ਉੱਠ ਹੋਏ ਨਿਕਟ ਤੇ,
ਕਹਿੰਦੇ ਉੱਠ ਕਰਕੇ ਆਪਣੇ ਆਸਣ ਤੇ ਬੀਬੀ ਦੇ ਲਾਗੇ ਆ ਗਏ ਥੋੜੇ ਜੇ।
ਓਟਾ ਇੱਕ ਲੀਨਾ,
ਇੱਕ ਓਟ ਲੈ ਲਈ, ਭਾਵ ਥੰਭਲਾ ਸੀ, ਕੰਧ ਦਾ ਆਸਰਾ ਲਿਆ ਵੀ ਬੀਬੀ ਵੇਖ ਕੇ ਸੰਗ ਨਾ ਜਾਵੇ। ਨੌ ਜੂ ਲੱਗਦੀ ਸੀ ਉਹਨਾਂ ਸਮਿਆਂ ਵਿੱਚ, ਪਈ ਅੱਖ ਸ਼ਰਮ ਮਾਰਦੀ ਸੀ, ਉਹ ਸਮੇਂ ਇਸ ਤਰ੍ਹਾਂ ਦੇ ਸੀ, ਇਸ ਕਰਕੇ ਥੋੜੇ ਜਿਹੇ ਉਹਲੇ ਖਲੋ ਗਏ।
ਦੇਖਣਾ ਸੁਖ ਚਾਹੇ ਮੋਹੇ ਕੋ,
ਉਹ ਭਗਤੀ ਆ ਗਈ ਵੀ ਬੱਚੀ ਵੇਖ ਕੇ ਮੈਨੂੰ ਕਿਤੇ ਸੰਕੋਚ ਨਾ ਕਰ ਜਾਵੇ ਬੋਲਣ ਤੋਂ, ਬਾਣੀ ਪੜ੍ਹਨ ਤੋਂ।
ਸ਼ੁਭ ਮਤੀ ਪ੍ਰਵੀਨਾ,
ਜੋ ਸ਼ੁਭ ਮਤੀ ਵਾਲੀ ਪ੍ਰਵੀਨ ਚਤਰ ਬੀਬੀ ਅਮਰੋ ਜੀ ਹਨ।
ਛਪੇ ਸੁਨੰਤ ਗੁਰ ਸ਼ਬਦ ਕੋ,
ਗੁਰੂ ਦਾ ਸ਼ਬਦ ਸੁਣਨ ਵਾਸਤੇ ਛੁਪ ਗਏ, ਉਹਲੇ ਹੋ ਗਏ।
ਹਿਤ ਕੀਰਤਕ ਕਾਲਾ,
ਕਿਤਨਾ ਕੁ ਸਮਾਂ ਟਿਕ ਕੇ ਸੁਣਦੇ ਰਹੇ ਉਹਦੇ ਹੋ ਕੇ।
ਪੜਤ ਰਹੀ ਅਮਰੋ ਤਬ ਹੈ,
ਅਮਰੋ ਜੀ ਉਹਨਾਂ ਚਿਰ ਬਾਣੀ ਪੜ੍ਹਦੇ ਰਹੇ।
ਪੁਨ ਭਇਓ ਉਜਾਲਾ,
ਉਹਨੇ ਚਿਰ ਨੂੰ ਦਿਨ ਚੜ੍ਹ ਆਇਆ।
ਜਾ ਪ੍ਰਭਾਤ ਹੋਈ ਪਿਖੇ,
ਜਦੋਂ ਵੇਖਿਆ ਵੀ ਦਿਨ ਚੜ੍ਹ ਆਇਆ, ਚਿੱਟਾ ਦਿਨ ਚੜ੍ਹ ਗਿਆ ਹੈ।
ਤਬ ਨਿਕਟ ਸਿਧਾਰਾ,
ਅਮਰਦਾਸ ਜੀ ਲਾਗੇ ਚਲੇ ਗਏ ਬੀਬੀ ਅਮਰੋ ਜੀ ਦੇ।
ਪੂਜਨ ਲਾਗਿਓ ਸ਼ਬਦ ਇਹ,
ਅਮਰਦਾਸ ਜੀ ਪੁੱਛਣ ਲੱਗੇ, ਬੱਚੀ ਇਹ ਕਿਹਦਾ ਸ਼ਬਦ ਉਚਾਰਿਆ ਹੋਇਆ ਜਿਹੜਾ ਤੂੰ ਪੜ੍ਹਦੀ ਸਾਂ,
ਕਿਸ ਭਾਂਤ ਉਚਾਰਾ,
ਕਿਸ ਤਰ੍ਹਾਂ ਉਚਾਰਿਆ, ਕਿਹਦੇ ਵਾਸਤੇ ਉਚਾਰਿਆ, ਕਿਸ ਤਰ੍ਹਾਂ ਉਚਾਰਿਆ ਹੈ।
ਹੇ ਪੁੱਤਰੀ ਅਬ ਫੇਰ ਪੜ੍ਹ,
ਹੇ ਪੁੱਤਰੀ ਬੇਟੀ ਫਿਰ ਦੁਬਾਰਾ ਪੜ੍ਹ ਇਸ ਸ਼ਬਦ ਨੂੰ, ਫਿਰ ਮੈਨੂੰ ਸੁਣਾ ਸ਼ਬਦ।
ਮੁਝ ਦੇਹੋ ਸੁਣਾਈ,
ਮੈਨੂੰ ਕਿਰਪਾ ਕਰਕੇ ਫਿਰ ਸੁਣਾ, ਮੇਰੇ ਕੰਨਾਂ ਵਿੱਚ ਆਵਾਜ਼ ਪਾ ਸ਼ਬਦ ਦੀ।
ਮਰਿਓ ਤੋਂ ਮੈਂ ਸੁਦਾ ਕੀ,
ਮੈਂ ਤਾਂ ਮਰਿਆ ਪਿਆ ਸਾਂ, ਆਤਮਕ ਮੌਤ ਮੇਰੀ ਹੋਈ ਪਈ ਸੀ।
ਬੂੰਦੈ ਮੁਖ ਪਾਈ,
ਤੂੰ ਮੇਰੇ ਮੁਖ ਵਿੱਚ ਸੁਧਾ ਅੰਮ੍ਰਿਤ ਦੀਆਂ ਬੂੰਦਾਂ ਪਾ ਦਿੱਤੀਆਂ, ਤੇ ਮੈਂ ਜਿੰਦਾ ਹੋ ਗਿਆ, ਮੈਨੂੰ ਜੀਵਨ ਮਿਲ ਗਿਆ।
ਕਰਿਓ ਜਵਾਵਨ ਸੁਖ ਦਿਓ,
ਮੈਨੂੰ ਮਰੇ ਨੂੰ ਜਿੰਦਾ ਕੀਤਾ,
ਮੈਨੂੰ ਬੜਾ ਸੁੱਖ ਦਿੱਤਾ ਪੁੱਤਰੀ ਤੂੰ
ਇਹ ਵੱਡ ਉਪਕਾਰ
ਇਹ ਤੇਰਾ ਬੜਾ ਵੱਡਾ ਪਰਉਪਕਾਰ ਹੈ
ਸੁਣ ਅਮਰੋ ਸੁਖ ਚਿਤ ਕੁਸ਼ਤ
ਅਮਰੋ ਜੀ ਨੇ ਸੁਣ ਕੇ ਕੋਈ ਸੰਕੋਚ ਕੀਤਾ ਪਿਤਾ ਸਮਾਨ ਸਮਝਿਆ ਸਹੁਰੇ ਸਮਾਨ ਸਮਝਿਆ
ਗੁਰ ਸ਼ਬਦ ਉਚਾਰਾ
ਆਪਣੇ ਪਿਤਾ ਦੇ ਸਮਾਨ ਸਮਝ ਕਰਕੇ ਆਪਣੇ ਮੁਖ ਤੋਂ ਸ਼ਬਦ ਉਚਾਰ ਕੇ ਸੁਣਾਇਆ ਇੱਥੋਂ ਤੱਕ ਕਥਾ ਅੱਜ ਦੀ ਸਮਾਪਤ ਕੱਲ ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਬੀਬੀ ਅਮਰੋ ਜੀ ਪੜ੍ਹ ਕੇ ਸੁਣਾਉਣਗੇ ਉੱਥੋਂ ਆਪਾਂ ਕਥਾ ਆਰੰਭ ਕਰਾਂਗੇ ਕਿ ਕਿਸ ਤਰ੍ਹਾਂ ਇਹ ਸਰੀਰ ਦੀ ਹਾਲਤ ਹੈ ਜੇ ਪੂਰਨ ਗੁਰੂ ਮਿਲ ਜਾਵੇ ਤਾਂ ਹੀ ਜੀਵ ਦਾ ਪਾਰ ਉਤਾਰਾ ਹੈ ਨਹੀਂ ਤੇ ਜੀਵ ਵਾਰ ਵਾਰ ਜੂਨੀਆਂ ਵਿੱਚ ਭਟਕਦਾ ਰਹੇਗਾ ਵਿਚਾਰਾਂ ਕਰਦਿਆਂ ਨੇ ਇੱਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਦੇਹੋ ਸੱਜਣ ਅਸੀਸਰੀਆਂ ਜੋ ਹੋਵੇ ਸਾਹਿਬ ਸੁਮੇਲ ਜਿਨ੍ਹਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਵਿੱਚ ਮਾਇਆ ਹਾਜ਼ਰ ਕੀਤੀ ਹੈ ਸਤਿਗੁਰੂ ਜੀ ਆਪ ਨਾਮ ਜਾਣਦੇ ਨੇ ਸਭ ਦੇ ਖਜ਼ਾਨੇ ਪਰਿਪੂਰਨ ਕਰਨ ਚੜ੍ਹਦੀਆਂ ਕਲਾ ਰੱਖਣ
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁੱਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਬਦੇਕ ਹੇ ਅਪਰੰਪਰ ਹਰ ਹਰੇ ਅਹਿਤੀ ਹੋਵਣ ਹਾਰ ਹੇ ਸੰਦਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਮਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣਿਓ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਵਾਹਿਗੁਰੂ ਜੀ ਕਾ